ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪੰਜਵਾਂ ਬਾਰ ਵਿਡਾਨੜਾ ਹੁਮਸ ਤੁਮਸ ਕੂਕਾ ਪਈਆ ਰਾਹੀ ਤਉ ਸਹ ਸੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ ਬਾਰ ਵਿਡਾਨੜਾ ਹੁਮਸ ਤੁਮਸ ਕੂਕਾ ਪਈਆ ਰਾਹੀ ਤਉ ਸਹ ਸੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪੀਐ ਨਾਉ ਤਿਨ ਸੰਗ ਸੰਗ ਨਾ ਕੀਚਈ ਨਾਨਕ ਜਿਨਾ ਆਪਣਾ ਸੁਆਉ ਪੌੜੀ ਸਾਵੇਲਾ ਪਰਵਾਨ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫੇਰ ਦੁੱਖ ਨਾ ਤੇਟਿਆ ਪਾਇਆ ਨਿਚਲ ਥਾਨ ਫੇਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭ ਜਪੀਐ ਜਾਪ ਜੇ ਮੁਖ ਹੋ ਬੋਲਿਟਿਆ ਹੁਕਮੇ ਬੁਝੇ ਨਿਹਾਲ ਸੁਖ ਸੁਖੇਟਿਆ ਪਰਖ ਖਜ਼ਾਨੇ ਪਾਏ ਸੇ ਬਾਹੁੜਨਾ ਖੋਟਿਆ ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ ਪਰਖ ਖਜ਼ਾਨੇ ਪਾਏ ਸੇ ਬਾਹੁੜਨਾ ਖੋਟਿਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਵਾਨਾ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣਹਾਰ ਦਿਆਲਾ ਨਾਨਕ ਕਰਕੇ ਗੋਲੇ ਤੁਧਿਆ ਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ। ਸਰਬ ਸੁੱਖਾਂ ਦੇ ਦਾਤੇ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਸਤਿਗੁਰੂ ਬ੍ਰਹਮ ਗਿਆਨ ਦੇ ਸਾਗਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਅੱਜ ਦੇ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦੇ ਦੀਦਾਰ ਇਸ਼ਨਾਨ ਕਰਨ ਤੋਂ ਉਪਰੰਤ ਗੁਰੂ ਕੇ ਇਸ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬੈਠ ਕੇ ਜਾਂ ਆਪੋ ਆਪਣੇ ਘਰਾਂ 'ਚ ਟੈਲੀਵਿਜ਼ਨ ਦੇ ਜ਼ਰੀਏ ਗੁਰੂ ਚਰਣਾਂ ਨਾਲ ਜੁੜ ਕੇ ਸਤਿਗੁਰੂ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਸੀ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਸੀ, ਹੁਣ ਮਾਨਯੋਗ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ। ਇਹ ਪਾਵਨ ਮੁੱਖ ਵਾਕ ਗੋਜਰੀ ਰਾਗ ਦੀ ਵਾਰ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ ਅਤੇ ਅੱਜ ਦੀ ਇਹ ਪਾਵਨ ਪੌੜੀ ਜਿਹੜੀ 10ਵੇਂ ਨੰਬਰ 'ਤੇ ਅੰਕਿਤ ਹੈ ਇਹਦੇ ਨਾਲ ਦੋ ਸਲੋਕ ਵੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੀ ਹਨ। ਪਾਵਨ ਮੁੱਖ ਵਾਕ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਇੱਕ ਸੋਝੀ ਦਿੱਤੀ ਹੈ, ਗਿਆਨ ਦਿੱਤਾ ਹੈ ਕਿ ਜ਼ਿੰਦਗੀ ਦਾ ਮਨੋਰਥ ਹੈ ਜ਼ਿੰਦਗੀ 'ਚ ਸਚਿਆਰ ਬਣਨਾ, ਪਰਮਾਤਮਾ ਵਿੱਚ ਲਿਵਲੀਨ ਹੋਣਾ। ਜਦ ਆਪਾਂ ਗੁਰਬਾਣੀ ਆਰੰਭ ਕਰਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਜ਼ਿੰਦਗੀ ਦਾ ਆਸਾ ਮਨੋਰਥ ਅਤੇ ਉਹਨੂੰ ਪ੍ਰਾਪਤ ਕਰਨ ਦੀ ਯੁਗ ਦਰਸਾਈ ਹੈ। ਗੁਰੂ ਕਾ ਇੱਕ ਬਚਨ ਪੜ੍ਹਦੇ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਸਚਿਆਰ ਬਣ ਕਿਵੇਂ ਸਕਦੇ ਹਾਂ? ਪਹਿਲੀ ਗੱਲ ਕਿ ਸਾਡੀ ਜ਼ਿੰਦਗੀ ਦਾ ਮਕਸਦ ਹੈ ਸਚਿਆਰ ਬਣਨਾ। ਹਰ ਬੰਦਾ ਜ਼ਿੰਦਗੀ 'ਚ ਸੁੱਖਾਂ ਦੀ ਖਾਤਰ ਦੌੜ ਭੱਜ ਕਰ ਰਿਹਾ ਹੈ, ਕੋਈ ਧਨ ਕਮਾ ਰਿਹਾ ਹੈ, ਕੋਈ ਵਿੱਦਿਆ ਪ੍ਰਾਪਤ ਕਰਨ ਦੇ ਲਈ ਯਤਨ ਕਰ ਰਿਹਾ ਹੈ, ਕੋਈ ਰਾਜਨੀਤਿਕ ਤੌਰ 'ਤੇ ਅੱਗੇ ਵਧਣ ਦਾ ਯਤਨ ਕਰ ਰਿਹਾ ਹੈ, ਕੋਈ ਜਪ ਕਰਦਾ ਤਪ ਕਰਦਾ, ਬਹੁਤ ਕੁਝ ਧਾਰਮਿਕ ਜਗਤ ਅੰਦਰ ਵੀ ਹੋ ਰਿਹਾ। ਹਰ ਕਿਸੇ ਪ੍ਰਾਣੀ ਦਾ ਇੱਕੋ ਹੀ ਇੱਕ ਮਨੋਰਥ ਹੈ ਕਿ ਜ਼ਿੰਦਗੀ 'ਚ ਮੈਨੂੰ ਸੁੱਖ ਮਿਲ ਜਾਏ। ਪਰ ਗੁਰਬਾਣੀ ਕਹਿੰਦੀ ਸੁੱਖ ਉਦੋਂ ਮਿਲੇਗਾ ਜਦੋਂ ਬੰਦਾ ਸਚਿਆਰ ਬਣ ਜਾਏਗਾ, ਸੱਚ ਵਿੱਚ ਲਿਵਲੀਨ ਹੋ ਜਾਏਗਾ। ਅਤੇ ਸਚਿਆਰ ਬਣਨ ਦੀ ਯੁਗਤ ਹੈ ਕਿ ਉਹਦੇ ਹੁਕਮ ਨੂੰ ਸਮਝਿਆ ਜਾਏ। ਪਰਮਾਤਮਾ ਨੇ ਇਹ ਧਰਤੀ ਬੜੀ ਸੋਹਣੀ ਬਣਾਈ ਹੈ, ਮਨੁੱਖਾ ਜ਼ਿੰਦਗੀ ਬੜੀ ਉੱਤਮ ਦਿੱਤੀ ਹੈ, ਪਰ ਜਦੋਂ ਆਪਾਂ ਜਗਤ ਵਿੱਚ ਨਜ਼ਰ ਮਾਰਦੇ ਹਾਂ ਹਰ ਪ੍ਰਾਣੀ ਬੜਾ ਦੁਖੀ ਹੈ, ਹਰ ਪ੍ਰਾਣੀ ਬੜਾ ਪਰੇਸ਼ਾਨ ਹੈ। ਗੁਰੂ ਬਾਬਾ ਜੀ ਨੇ ਉਸ ਪਰੇਸ਼ਾਨੀ ਦਾ ਜ਼ਿਕਰ ਵੀ ਸਾਨੂੰ ਦੱਸਿਆ ਔਰ ਉਹਦੇ ਨਾਲ ਸਤਿਗੁਰੂ ਜੀ ਨੇ ਸਾਨੂੰ ਉਹਦੀ ਇਲਾਜ ਵੀ ਦੱਸਿਆ, ਜੁਗਤ ਵੀ ਦਰਸਾਈ ਹੈ। ਆਓ ਜਿੰਨੇ ਵੀ ਪ੍ਰਾਣੀ ਆਪਾਂ ਗੁਰੂ ਕੇ ਸ਼ਬਦ ਨਾਲ ਜੁੜੇ ਹਾਂ ਮਨ ਬਿਰਤੀਆਂ ਇਕਾਗਰ ਕਰੀਏ। ਇਕਾਗਰਤਾ ਤੋਂ ਬਿਨਾਂ ਆਪਾਂ ਆਨੰਦ ਨਹੀਂ ਮਾਣ ਸਕਦੇ। ਬੀਜ ਹੁੰਦਾ ਨਾ, ਬੀਜ ਉਹ ਜਦੋਂ ਦ੍ਰਿੜ ਹੁੰਦਾ ਇੱਕ ਹੁੰਦਾ ਤਾਂ ਹੀ ਉੱਗ ਸਕਦਾ। ਗੁਰਬਾਣੀ ਚ ਇੱਕ ਸਤਿਗੁਰੂ ਜੀ ਨੇ ਬਚਨ ਕਿਹਾ ਕਿ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੇ ਦਾਲ। ਸਾਡੇ ਮਨਨ ਦੀ ਹਾਲਤ ਸਤਿਗੁਰੂ ਜੀ ਨੇ ਬਿਆਨ ਕੀਤੀ ਹੈ ਕਿ ਸੱਚ ਦਾ ਕਾਲ ਪੈ ਗਿਆ, ਮਨ ਵਿੱਚ ਕੂੜ ਹੀ ਕੂੜ ਵਰਤਿਆ ਹੋਇਆ ਤੇ ਕੂੜ ਦੀ ਕਾਲਖ ਇੰਨੀ ਹੈ, ਪਾਪਾਂ ਦੀ ਕਾਲਖ ਇੰਨੀ ਸਾਡੇ ਅੰਦਰ ਜੰਮ ਗਈ ਹੈ ਕਿ ਸੰਸਾਰ ਦੇ ਲੋਕ ਜਿਹੜੇ ਭੂਤਨਿਆਂ ਵਾਂਗੂ ਤੁਰੇ ਫਿਰਦੇ, ਬੇਤਾਲ ਭੂਤਨਿਆਂ ਵਾਂਗੂ। ਕੋਈ ਮਰਨ ਤੋਂ ਬਾਅਦ ਭੂਤਨਾ ਬਣਦਾ ਜਾਂ ਨਹੀਂ ਬਣਦਾ ਇਹ ਗੱਲ ਵੱਖਰੀ ਹੈ। ਗੁਰਬਾਣੀ ਕਹਿੰਦੀ ਜਿਉਂਦੇ ਹੀ ਆਪਾਂ ਭੂਤਨਿਆਂ ਵਾਂਗੂ ਤੁਰੇ ਫਿਰਦੇ ਹਾਂ, ਅੰਦਰ ਕੋੜ ਹੈ, ਅੰਦਰ ਹੰਕਾਰ ਹੈ, ਅੰਦਰ ਲੋਭ ਹੈ, ਅੰਦਰ ਈਰਖਾ ਹੈ, ਅੰਦਰ ਵੈਰ ਹੈ, ਅੰਦਰ ਵਿਰੋਧ ਹੈ। ਇਹ ਭੂਤਨਿਆਂ ਵਾਂਗੂ ਹੀ ਆਪਾਂ ਹਰ ਬਿਸਰ ਤੇ ਪ੍ਰੇਤ ਹੈ। ਸਤਿਗੁਰੂ ਜੀ ਕਹਿੰਦੇ ਜਿੰਨਾ ਚਿਰ ਮਨ ਦੁਬਿਧਾ ਵਿੱਚ ਰਹੇਗਾ ਕੋਈ ਕਰਮ ਸਾਡਾ ਸਫਲ ਨਹੀਂ ਹੋ ਸਕੇਗਾ। ਬੀਜ ਇੱਕ ਹੋਏ ਤਾਂ ਉੱਗ ਸਕਦਾ ਹੈ। ਜਿਹੜਾ ਕੰਮ ਲਗਨ ਦੇ ਨਾਲ ਕੀਤਾ ਜਾਏ, ਦੇਖੋ ਇਕਾਗਰਤਾ ਤੋਂ ਬਿਨਾਂ ਆਨੰਦ ਨਹੀਂ ਹੈ, ਇਕਾਗਰਤਾ ਤੋਂ ਬਿਨਾਂ ਪਰਮਾਤਮਾ ਚ ਲਿਵਲੀਨ ਨਹੀਂ ਹੋਇਆ ਜਾ ਸਕਦਾ। ਜਿਵੇਂ ਬੀਜ ਇੱਕ ਹੈ ਤੇ ਉਹ ਦਰਖਤ ਬਣ ਜਾਂਦਾ, ਜਦੋਂ ਸਾਡਾ ਮਨ ਇੱਕ ਹੋ ਜਾਏਗਾ, ਇਕਾਗਰ ਹੋ ਜਾਏਗਾ, ਤੇ ਆਪਾਂ ਵੀ ਜਿਵੇਂ ਬੀਜ ਤੋਂ ਦਰਖਤ ਬਣ ਜਾਂਦਾ ਨਾ, ਆਪਾਂ ਆਮ ਮਨੁੱਖ ਹੁੰਦਿਆਂ ਹੋਇਆ ਫਿਰ ਪਰਮਾਤਮਾ ਵਿੱਚ ਲਿਵਲੀਨ ਹੋ ਕੇ ਸੁਚਿਆਰ ਬਣ ਜਾਵਾਂਗੇ, ਪਰਮਾਤਮਾ ਦਾ ਰੂਹ ਬਣ ਜਾਵਾਂਗੇ। ਇਸ ਕਰਕੇ ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ। ਇਕਾਗਰਤਾ ਤੋਂ ਬਿਨਾਂ ਆਨੰਦ ਨਹੀਂ ਹੈ। ਆਨੰਦ ਮਾਨਣ ਦੇ ਲਈ, ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਮੁੱਖ ਤੋਂ ਸਾਰੇ ਹੀ ਇੱਕ ਵੇਰਾ ਉਚਾਰਨ ਕਰੀਏ ਜੀ, ਸਤਨਾਮ ਸਤਨਾਮ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪੰਜਵੇਂ।
ਸਤਿਗੁਰੂ ਜੀ ਦੇ ਇਹ ਪਾਵਨ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 520 ਤੇ ਸੁਭਾਈਮਾਨ ਨੇ ਕਿ ਗੁਰੂ ਬਾਬਾ ਜੀ ਇਸ 10ਵੀਂ ਪੌੜੀ ਦੇ ਪਹਿਲੇ ਸਲੋਕ ਅੰਦਰ ਇਹ ਬਚਨ ਬਖਸ਼ਿਸ਼ ਕਰ ਰਹੇ ਹਨ।
ਬਾਰੂ ਵਿਧਾਨੜਾ ਹੁਮਸ ਧੁਮਸ ਕੁੱਕਾ ਪਈਆ ਰਾਹੀ।
ਗੁਰੂ ਬਾਬਾ ਜੀ ਕਹਿੰਦੇ ਬਾਰ ਵਿਡਾਨੜੇ ਹੁਮਸ ਧੁਮਸ। ਬਾਰ ਕਿਹਾ ਜਾਂਦਾ ਹੈ ਜੂਹ ਨੂੰ, ਵਿਡਾਨੜੇ ਦਾ ਅਰਥ ਹੈ ਕਿ ਬੇਗਾਨੀ ਜੂਹ। ਆਪਾਂ ਇਸ ਬੇਗਾਨੀ ਜੂਹ ਵਿੱਚ ਆਏ ਹੋਏ ਹਾਂ ਪਰ ਮਨੁੱਖ ਨੇ ਇਹਨੂੰ ਘਰ ਹੀ ਸਮਝ ਲਿਆ ਕਿ ਮੇਰਾ ਘਰ ਹੀ ਹੈ। ਗੁਰਬਾਣੀ ਚ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਮਹਾਂ ਉਦਿਆਨ ਭਿਆਨ ਉਦਿਆਨ ਨਗਰ ਕਰ ਮੰਨਿਆ। ਭਿਆਨਕ ਜੰਗਲ ਨੂੰ ਮਨੁੱਖ ਨੇ ਆਪਣਾ ਨਗਰ ਮੰਨ ਲਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਆਪਾਂ ਜੀਵ ਵਾਹਿਗੁਰੂ ਜੀ ਤੋਂ ਵਿਛੜ ਕੇ ਇਸ ਸੰਸਾਰ ਦੇ ਅੰਦਰ ਬੇਗਾਨੀ ਜੂਹ ਵਿੱਚ ਆਏ ਹਾਂ। ਹੁਮਸ ਧੁਮਸ, ਹੁਮਸ ਦਾ ਅਰਥ ਜੇ ਸਮਝਣਾ ਹੋਏ ਨਾ, ਜਦੋਂ ਸਾਉਣ ਭਾਦੋ ਦੇ ਦਿਨ ਆਉਣੇ ਨੇ ਆਪਾਂ ਕਹਿੰਦੇ ਬੜਾ ਹੁਮਾ ਲੱਗਾ ਹੋਇਆ, ਬੜਾ ਹੁੱਟ ਜਿਹਾ ਲੱਗਿਆ ਹੋਇਆ, ਅੱਗ ਬਲੇ ਤੇ ਉਹਦੇ ਤੋਂ ਸੇਕ ਜਿਹਾ ਨਹੀਂ ਪੈਦਾ ਹੁੰਦਾ, ਉਹਨੂੰ ਆਪਾਂ ਹੁਮ ਕਹਿੰਦੇ ਹਾਂ। ਗੁਰੂ ਬਾਬਾ ਜੀ ਕਹਿੰਦੇ ਇਸ ਬੇਗਾਨੀ ਜੂਹ ਦੇ ਵਿੱਚ ਸਾਡੇ ਅੰਦਰ ਮਾਇਆ ਕਰਕੇ ਤ੍ਰਿਸ਼ਨਾ ਕਰਕੇ ਜਿਹੜੀ ਅੱਗ ਬਲ ਰਹੀ ਹੈ ਨਾ, ਉਸ ਅੱਗ ਦੇ ਸੇਕ ਦੇ ਨਾਲ ਦੁਨੀਆਂ ਸੜ ਰਹੀ ਹੈ, ਕੁਲਾ ਰਹੀ ਹੈ। ਧੁਮਸ, ਧੁਮਸ ਦਾ ਅਰਥ ਕਿ ਬੜੀ ਧੂਮ ਧਾਮ ਜਿਹੀ ਹੈ, ਬੜਾ ਰੌਲਾ ਰੱਪਾ ਜਿਹਾ। ਇਸ ਬੇਗਾਨੀ ਜੂਹ ਜਿੱਥੇ ਆਪਾਂ ਵਿਚਰ ਰਹੇ ਹਾਂ, ਤ੍ਰਿਸ਼ਨਾ ਦੀ ਅੱਗ ਸਦਕਾ ਸਾਡੇ ਅੰਦਰ ਜਿਹੜਾ ਸੇਕ ਪੈਦਾ ਹੋ ਰਿਹਾ ਹੈ ਉਹਦੇ ਤੋਂ ਜਿਹੜੀਆਂ ਕੂਕਾਂ ਪੈ ਰਹੀਆਂ ਨੇ, ਧੁਮਸ ਦਾ ਅਰਥ ਹੈ ਕਿ ਬੜੀਆਂ ਰੌਲਾ ਰੱਪਾ ਜਿਹਾ ਪੈ ਰਿਹਾ ਹੈ ਕੂਕਾਂ ਪਈਆਂ ਰਾਹੀਂ, ਤੇ ਜੀਵ ਕੂਕਾਂ ਮਾਰ ਰਹੇ ਨੇ। ਥੋੜਾ ਜਿਹਾ ਤੁਸੀਂ ਡੂੰਘਾਈ ਵਿੱਚ ਜਾ ਕੇ ਦੇਖੋ, ਕਿਸੇ ਮਨੁੱਖ ਕੋ ਪੁੱਛ ਲਓ, ਹਰ ਬੰਦਾ ਦੁਖੀ ਹੈ, ਉਹ ਆਪਣੇ ਕੀਰਨੇ ਪਾਉਣੇ ਸ਼ੁਰੂ ਕਰ ਦੇਵੇਗਾ। ਕਿਸੇ ਦਾ ਕੋਈ ਦੁੱਖ ਹੈ, ਕਿਸੇ ਦਾ ਕੋਈ ਦੁੱਖ ਹੈ, ਕੋਈ ਬੰਦਾ ਤੁਹਾਨੂੰ ਖੁਸ਼ ਨਹੀਂ ਮਿਲੇਗਾ। ਕੋਈ ਭਾਗਾਂ ਵਾਲਾ ਪ੍ਰਾਣੀ ਹੋਏਗਾ ਜਿਹੜਾ ਰੱਬ ਦੇ ਪਿਆਰ ਚ ਜੁੜਿਆ, ਕਹੇਗਾ ਕਿ ਰੱਬ ਨੇ ਬੜੀ ਕਿਰਪਾ ਕੀਤੀ ਹੈ। ਪਰਮਾਤਮਾ ਨੇ ਜੋ ਕੁਝ ਸਾਨੂੰ ਦਿੱਤਾ ਹੈ ਨਾ, ਉਹ ਸਾਡੀ ਲਿਆਕਤ ਤੋਂ ਜ਼ਿਆਦਾ ਹੈ। ਅਸੀਂ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰ ਸਕੇ। ਸਮਾਜ ਨੇ ਜੋ ਕੁਝ ਦਿੱਤਾ ਉਹ ਸਾਡੀ ਲਿਆਕਤ ਤੋਂ, ਯੋਗਤਾ ਤੋਂ ਜ਼ਿਆਦਾ, ਅਸੀਂ ਉਹਦੇ ਯੋਗ ਨਹੀਂ ਬਣ ਸਕੇ। ਯੋਗ ਤੇ ਤਾਂ ਬਣ ਸਕਣਗੇ ਜੇ ਉਹਦਾ ਆਪਾਂ ਸ਼ੁਕਰਾਨਾ ਕਰਾਂਗੇ। ਹੋਇਆ ਕਿ ਸਾਡੇ ਅੰਦਰ ਇੱਕ ਤ੍ਰਿਸ਼ਨਾ ਪੈਦਾ ਹੋ ਗਈ, ਹੋਰ ਮਿਲ ਜਾਏ, ਹੋਰ ਮਿਲ ਜਾਏ। ਉਸ ਤ੍ਰਿਸ਼ਨਾ ਦੀ ਅੱਗ ਨੇ ਸਾਡੇ ਅੰਦਰ ਕੂਕਾਂ ਪੈਦਾ ਕਰ ਦਿੱਤੀਆਂ। ਹਰ ਬੰਦਾ ਜਿਹੜਾ ਉਹ ਰੋ ਰਿਹਾ ਹੈ, ਹਰ ਬੰਦਾ ਜਿਹੜਾ ਦੁਖੀ ਹੈ। ਬਾਬਾ ਜੀ ਨੂੰ ਇੱਕ ਗੱਲ ਕਹਿਣੀ ਪਈ, ਨਾਨਕ ਦੁਖੀ ਆ ਸਭ ਸੰਸਾਰ, ਰਾਜਾ ਦੁਖੀ ਹੈ, ਪ੍ਰਜਾ ਵੀ ਦੁਖੀ ਹੈ, ਗਰੀਬ ਦੁਖੀ ਹੈ, ਅਮੀਰ ਵੀ ਦੁਖੀ ਹੈ, ਅਨਪੜ੍ਹ ਦੁਖੀ ਹੈ ਤੇ ਪੜ੍ਹੇ ਹੋਏ ਹੋਰ ਜ਼ਿਆਦਾ ਦੁਖੀ ਨੇ। ਕੋਈ ਦੇਖੋ ਪੜ੍ਹਿਆ ਹੋਇਆ ਸੁਖੀ ਮਿਲ ਜਾਏਗਾ। ਸਾਹਿਬ ਜੀ ਕਹਿੰਦੇ ਕੂਕਾਂ ਪਈਆਂ ਰਾਹੀਂ, ਇਹ ਜਿਸ ਜ਼ਿੰਦਗੀ ਦੇ ਰਸਤੇ ਤੇ ਆਪਾਂ ਤੁਰ ਰਹੇ ਹਾਂ, ਸੰਸਾਰ ਅੰਦਰ ਵਿਚਰੇ, ਇੱਥੇ ਕੂਕਾਂ ਪੈ ਰਹੀਆਂ ਨੇ, ਪੁਕਾਰ ਰਹੇ ਨੇ ਲੋਕ, ਹਾਲ ਪਾਰਿਆ ਹੋ ਰਹੀ ਹੈ, ਬੜੇ ਲੋਕ ਦੁਖੀ ਹਨ।
ਤਉ ਸਹ ਸੇਤੀ ਲਗੜੀ ਡੋਰੀ ਨਾਨਕ, ਆਨੰਦ ਸੇਤੀ ਬਨ ਗਾਹੀ।
ਗੁਰੂ ਬਾਬਾ ਜੀ ਨੇ ਸਾਨੂੰ ਇੱਕ ਬੜੀ ਪਾਜ਼ਿਟਿਵ ਸੋਚ ਦਿੱਤੀ ਹੈ। ਇਹ ਜਗਤ ਵਿੱਚ ਆਪਾਂ ਆਏ ਹਾਂ, ਦੇਖੋ ਜੇ ਸਾਨੂੰ ਜਿਉਣ ਦੀ ਜਾਚ ਆ ਜਾਏ ਤੇ ਆਪਾਂ ਇਸ ਬਨ ਨੂੰ ਵੀ ਆਨੰਦ ਦੇ ਨਾਲ ਗਾ ਸਕਦੇ ਹਾਂ। ਜਿਨ੍ਹਾਂ ਨੂੰ ਜੁਗਤ ਆ ਜਾਂਦੀ ਹੈ ਨਾ, ਉਹ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਲੈਂਦੇ ਨੇ। ਜੇ ਜੁਗਤ ਨਾ ਹੋਏ, ਕਈਆਂ ਲਈ ਅੰਮ੍ਰਿਤ ਵੀ ਜ਼ਹਿਰ ਬਣ ਜਾਂਦਾ ਹੈ। ਜਿਨ੍ਹਾਂ ਕੋਲ ਜੁਗਤ ਆ ਜਾਂਦੀ ਹੈ, ਉਹ ਜੰਗਲ 'ਚ ਵੀ ਮੰਗਲ ਲਗਾ ਦਿੰਦੇ ਨੇ। ਜ਼ਿੰਦਗੀ ਦੀ ਜੁਗਤ ਨਾ ਹੋਏ ਤੇ ਮਨੁੱਖ ਨਾ ਬੜੇ ਘੁੱਗ ਵਸ ਦੇ ਨਗਰਾਂ ਨੂੰ ਵੀ ਜੰਗਲ ਬਣਾ ਦਿੰਦਾ। ਅੱਜ ਦੇ ਹਾਲਾਤ ਜਿੱਥੇ ਆਪਾਂ ਵਿਚ ਰਹੇ ਹਾਂ, ਜੇ ਮਨੁੱਖ ਦੀ ਯਾਤਰਾ ਦੇਖੀਏ, ਮਨੁੱਖ ਚੱਲਿਆ ਕਿੱਥੋਂ? ਜੰਗਲਾਂ ਤੋਂ। ਜੰਗਲਾਂ ਤੋਂ ਇਹਨੇ ਕਬੀਲੇ ਬਣਾਏ, ਕਬੀਲਿਆਂ ਤੋਂ ਸਮਾਜ ਬਣਿਆ, ਸਮਾਜ ਤੋਂ ਕਰਦਾ ਕਰਦਾ ਤਰੱਕੀ ਮਨੁੱਖ ਅੱਜ ਘੁੱਗ ਵਸ ਦੇ ਨਗਰਾਂ 'ਚ ਆ ਰਿਹਾ। ਮਾਫ ਕਰਨਾ, ਅੱਜ ਜੰਗਲਾਂ 'ਚ ਖਤਰਾ ਨਹੀਂ, ਅੱਜ ਨਗਰਾਂ 'ਚ ਖਤਰਾ ਹੈ। ਜਿੰਨਾ ਸ਼ਹਿਰਾਂ 'ਚ ਖਤਰਾ ਹੈ, ਜਿੰਨਾ ਡਰਿਆ ਹੋਇਆ ਮਨੁੱਖ ਸ਼ਹਿਰਾਂ 'ਚ ਵਿਚਰਿਆ, ਉਹਨਾਂ ਜੰਗਲਾਂ 'ਚ ਨਹੀਂ ਹੈ। ਜੰਗਲਾਂ 'ਚ ਐਕਸੀਡੈਂਟ ਥੋੜ੍ਹੇ ਹੋਣੇ ਨੇ, ਐਕਸੀਡੈਂਟ ਤਾਂ ਸ਼ਹਿਰਾਂ 'ਚ ਹੀ ਹੁੰਦੇ ਨੇ। ਦੁਰਘਟਨਾਵਾਂ, ਕਤਲ, ਖੋਹ, ਖਿੰਝ ਜਿਹੜੀ ਹੈ, ਵੈਰ ਵਿਰੋਧ, ਲੜਾਈ, ਝਗੜੇ, ਈਰਖਾ, ਬਖੀਲੀ, ਇਹ ਸਾਰੀ ਸ਼ਹਿਰਾਂ 'ਚ ਹੀ ਹੈ। ਇਹ ਘੁੱਗ ਵਸਦੇ ਹੋਏ ਨਗਰਾਂ ਨੂੰ ਮਨੁੱਖ ਨੇ ਜੰਗਲ ਬਣਾ ਦਿੱਤਾ। ਤੁਸੀਂ ਜੰਗਲ ਬਣਾਉਣਾ ਜਾਂ ਇਹਨੂੰ ਬਾਗ ਬਣਾਉਣਾ, ਇਹ ਤੁਹਾਡੀ ਬਿਰਤੀ 'ਤੇ ਡਿਪੈਂਡ ਕਰਦਾ, ਤੁਹਾਡੇ ਦ੍ਰਿਸ਼ਟੀਕੋਣ 'ਤੇ ਡਿਪੈਂਡ ਕਰਦਾ। ਗੁਰਮਤਿ ਨੇ ਸਾਨੂੰ ਇੱਕ ਅਜਿਹਾ ਦ੍ਰਿਸ਼ਟੀਕੋਣ ਦਿੱਤਾ ਹੈ ਕਿ ਤੁਸੀਂ ਇਸ ਜਗਤ ਨੂੰ ਇੱਕ ਸੋਹਣਾ ਬਾਗ ਬਣਾ ਕੇ ਵਿਚਰੋ, ਇਹ ਜਗਤ ਦੇ ਤੁਸੀਂ ਆਨੰਦ ਮਾਣ ਕੇ ਜਾਓ। ਦਰਅਸਲ ਦੁੱਖ ਜ਼ਿੰਦਗੀ 'ਚ ਕੋਈ ਨਹੀਂ ਹੈ, ਪਰਮਾਤਮਾ ਨੇ ਕਿਸੇ ਨੂੰ ਕੋਈ ਦੁੱਖ ਨਹੀਂ ਦਿੱਤਾ। ਦੁੱਖ ਸਾਡੀ ਸੋਚ ਵਿੱਚੋਂ ਪੈਦਾ ਹੁੰਦੇ ਨੇ। ਜੇ ਸਾਡੀ ਸੋਚ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਬਣ ਜਾਏ, ਆਪਾਂ ਜਿੱਥੇ ਵੀ ਬੈਠੇ ਹਾਂ, ਜਿਸ ਘਰ 'ਚ ਬੈਠੇ ਹਾਂ, ਜਿਸ ਅਵਸਥਾ 'ਚ ਬੈਠੇ, ਉੱਥੇ ਸੁੱਖ ਮੰਨ ਸਕਦੇ ਹਾਂ। ਸੁੱਖ ਮੰਨਣ ਵਾਲਿਆਂ ਨੇ ਤੇ ਤੱਤੀਆਂ ਤਵੀਆਂ 'ਤੇ ਵੀ ਸੁੱਖ ਮੰਨ ਲਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁੱਖ ਮੰਨਣ ਵਾਲਿਆਂ 'ਤੇ ਸੂਲੀਆਂ 'ਤੇ ਚੜ੍ਹ ਕੇ, ਚਰਖੜੀਆਂ 'ਤੇ ਚੜ੍ਹ ਕੇ ਵੀ ਉਹਦੇ ਰੱਬ ਦੇ ਗੀਤ ਗਾਏ। ਅਸੀਂ ਤਾਂ ਫੁੱਲਾਂ ਦੀਆਂ ਸੇਜਾਂ 'ਤੇ ਬੈਠੇ ਬੜੇ ਦੁਖੀ ਹਾਂ, ਅਸੀਂ ਤਾਂ ਬੜੇ ਬੜੇ ਕੀਮਤੀ ਘਰਾਂ 'ਚ ਬੈਠੇ ਬੜੇ ਦੁਖੀ ਹਾਂ। ਦੁੱਖ ਦਾ ਕਾਰਨ ਇਹ ਹੈ ਕਿ ਸਾਡੀ ਦ੍ਰਿਸ਼ਟੀ ਜਿਹੜੀ ਉਹ ਮਾਇਆ ਨਾਲ ਜੁੜ ਗਈ। ਸਤਿਗੁਰੂ ਜੀ ਕਹਿੰਦੇ ਜੇ ਕਿਤੇ ਸਾਡਾ ਇਹ ਮਨ ਜਿਹੜਾ, ਤਉ ਸਹਿ ਸੇਤੀ ਲਗੜੀ ਡੋਰੀ ਨਾਨਕ, ਆਨੰਦ ਸੇਤੀ ਬਨ ਗਾਹੀ। ਡੋਰੀ ਦਾ ਅਰਥ ਸੁਰਤ। ਹੇ ਸਾਹਿਬ ਜੀਓ, ਮੇਰੇ ਮਨ ਦੀ ਜਿਹੜੀ ਸੁਰਤ ਹੈ, ਡੋਰੀ ਹੈ, ਉਹ ਤੁਹਾਡੇ ਨਾਲ ਲੱਗ ਗਈ। ਅੱਜ ਜਿਸ ਜੰਗਲ ਅੰਦਰ ਕੂਕਾਂ ਪੈ ਰਹੀਆਂ ਨੇ, ਦੁਨੀਆ ਦੁਖੀ ਹੈ, ਮੈਂ ਤੇ ਇਸ ਜੰਗਲ ਵਿੱਚ ਵੀ ਬੜੇ ਆਨੰਦ 'ਚ ਵਿਚਰੇ ਹਾਂ, ਬੜੇ ਪਿਆਰ 'ਚ ਵਿਚਰੇ ਹਾਂ। ਸਾਹਿਬ ਜੀ ਕਹਿੰਦੇ ਜੇ ਸੁਰਤ ਵਾਹਿਗੁਰੂ ਜੀ ਦੇ ਨਾਲ ਜੁੜ ਜਾਏ ਬੰਦਾ, ਜਿੱਥੇ ਵੀ ਵਾਹਿਗੁਰੂ ਜੀ ਦੇ ਪਿਆਰ 'ਚ ਵਿਚਰੇਗਾ, ਕੋਈ ਦੁੱਖ ਮਨੁੱਖ ਨੂੰ ਦੁਖਾ ਹੀ ਨਹੀਂ ਸਕੇਗਾ। ਗੁਰੂ ਕਾ ਇੱਕ ਬਚਨ ਪੜ੍ਹਦੇ, ਤਾਤੀ ਵਾਓ ਨਾ ਲੱਗੇ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ। ਤੁਸੀਂ ਜੰਗਲ 'ਚ ਰਹੋ, ਤੁਸੀਂ ਘਰ 'ਚ ਰਹੋ, ਬਾਗ 'ਚ ਰਹੋ, ਕਿਤੇ ਰਹੋ, ਜੇ ਤੁਹਾਡੀ ਸੁਰਤ ਵਾਹਿਗੁਰੂ ਜੀ ਦੇ ਪਿਆਰ 'ਚ ਲੱਗੀ ਹੈ, ਫਿਰ ਆਨੰਦ ਸੇਤੀ ਬਣ ਗਾਹੀ। ਤੁਸੀਂ ਆਨੰਦ ਦੇ ਨਾਲ ਇਸ ਜੰਗਲ ਨੂੰ, ਇਸ ਬਾਗ ਨੂੰ ਗਾਓਗੇ ਔਰ ਆਨੰਦ ਮਾਣੋਗੇ ਇਸ ਸੰਸਾਰ ਦਾ।
ਮਹੱਲਾ ਪੰਜਵਾ ਸੱਚੀ ਬੈਸਕ ਤਿੰਨਾ ਸੰਗ, ਜਿਨ ਸੰਗ ਜਪੀਐ ਨਾਉ।
ਉਹ ਸਵਾਲ ਇਹ ਕਿ ਸਾਡੀ ਡੋਰੀ ਪਰਮਾਤਮਾ ਨਾਲ ਕਿਵੇਂ ਲੱਗੇ, ਕਿਉਂਕਿ ਤੁਹਾਡੀ ਬਿਰਤੀ ਨੂੰ ਖਿੰਡਾਉਣ ਦੇ ਲਈ, ਤੁਹਾਡੇ ਮਨ ਨੂੰ ਇੱਧਰ ਉੱਧਰ ਭਟਕਾਉਣ ਲਈ ਬੜੇ ਸਾਧਨ ਨੇ। ਜਿੱਧਰ ਜਾਓਗੇ ਤੁਹਾਡਾ ਮਨ ਭਟਕੇਗਾ। ਗੁਰੂ ਬਾਬਾ ਜੀ ਨੇ ਅੰਮ੍ਰਿਤਮਈ ਬਾਣੀ ਇਹ ਵਿੱਚ ਇੱਕ ਗੱਲ ਕਹੀ ਹੈ ਕਿ ਇਸ ਦੁਨੀਆਂ ਦੇ ਅੰਦਰ ਆਪਾਂ ਦੇਖਦੇ, ਕੱਲ ਤਾਤੀ ਠੰਡਾ ਹਰ ਨਾਉ। ਦੁਨੀਆਂ ਦੀ ਹਰ ਚੀਜ਼ ਹੀ ਤੱਤੀ ਹੈ, ਮਨ 'ਚ ਤਪਸ ਪੈਦਾ ਕਰਦੀ ਹੈ, ਭਟਕਣਾ ਪੈਦਾ ਕਰਦੀ ਹੈ। ਤੁਸੀਂ ਭਟਕਣਾ ਚਾਹੋ, ਦੁਖੀ ਹੋਣਾ ਚਾਹੋ, ਤਾਂ ਬੜੇ ਸਾਧਨ ਨੇ ਦੁਨੀਆਂ 'ਚ, ਪਰ ਮਨ ਨੂੰ ਟਿਕਾਉਣ ਦੇ, ਮਨ ਨੂੰ ਸ਼ਾਂਤ ਕਰਨ ਦਾ ਇੱਕੋ ਇੱਕ ਸਾਧਨ ਹੈ, ਉਹ ਹੈ ਸਤਸੰਗਤ, ਉਹ ਹੈ ਗੁਰੂ ਕਾ ਸ਼ਬਦ। ਸਤਸੰਗਤ ਦੇ ਵਿੱਚ ਆਉਣ ਦਾ ਮਨੋਰਥ ਸ਼ਬਦ ਨਾਲ ਜੁੜਨਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਸਾਰੇ ਬੜੇ ਵੱਡੇ ਭਾਗੀ, ਗੁਰੂ ਘਰਾਂ 'ਚ ਆਪਾਂ ਜਾਂਦੇ, ਜਾਣਾ ਚਾਹੀਦਾ, ਸੰਗਤ 'ਚ ਬੈਠਦੇ ਹਾਂ, ਉੱਥੇ ਜਾਣ ਦਾ ਇੱਕੋ ਇੱਕ ਮਕਸਦ ਹੈ ਕਿ ਸਾਡੀ ਸੁਰਤ ਗੁਰਬਾਣੀ ਨਾਲ ਲੱਗ ਜਾਏ। ਜਿਹੜਾ ਸੰਗਤ ਵਿੱਚ ਜਾ ਕੇ ਗੁਰਬਾਣੀ 'ਚ ਸੁਰਤ ਨਹੀਂ ਨਾ ਜੋੜ ਸਕਿਆ, ਉਹ ਕਿਤੇ ਨਹੀਂ ਜੋੜ ਸਕੇਗਾ। ਭਾਵੇਂ ਜਿੰਨੇ ਮਰਜ਼ੀ ਭੋਰੇ ਪੁੱਟ ਕੇ ਬੈਠ ਜਾਏ, ਭਾਵੇਂ ਪਹਾੜਾਂ 'ਤੇ ਚੜ੍ਹ ਜਾਏ, ਕਿਤੇ ਵੀ ਚਲਿਆ ਜਾਏ, ਉਹਦੀ ਸੁਰਤ ਕਿਤੇ ਨਹੀਂ ਜੁੜੇਗੀ। ਜਿਵੇਂ ਆਪਾਂ ਸਕੂਲ 'ਚ ਪੜ੍ਹਨ ਲਈ ਜਾਂਦੇ ਹਾਂ, ਹਸਪਤਾਲ ਵਿੱਚ ਤੰਦਰੁਸਤੀ ਲੈਣ ਲਈ ਜਾਂਦੇ ਹਾਂ, ਹਰ ਅਸਥਾਨ ਜਿਹੜਾ ਉਹ ਕੋਈ ਨਾ ਕੋਈ ਕਿਸੇ ਮਕਸਦ ਲਈ ਹੁੰਦਾ। ਇਹ ਸਤਸੰਗਤ ਹੈ ਕੇਵਲ ਤਾਂ ਕੇਵਲ ਸੁਰਤ ਜੋੜਨ ਦੇ ਲਈ। ਪਰ ਬੜੀ ਹੈਰਾਨੀ ਹੁੰਦੀ ਹੈ ਜਦੋਂ ਆਪਾਂ ਸੰਗਤ ਵਿੱਚ ਆ ਕੇ ਮਨ ਭਟਕਦਾ ਰਹਿੰਦਾ, ਗੱਲਾਂ ਹੀ ਕਰਦੇ ਰਹਿੰਦੇ, ਇੱਧਰ ਉੱਧਰ ਭੱਜੇ ਫਿਰਦੇ ਹਾਂ, ਸਾਨੂੰ ਸੱਤ ਸੰਗਤ ਵਿੱਚ ਆਉਣ ਦੀ ਮਰਯਾਦਾ ਦਾ ਜੇ ਪਤਾ ਨਹੀਂ ਹੈ। ਕਿਸੇ ਸਕੂਲ ਚ ਜਾਈਏ ਨਾ, ਉੱਥੇ ਦੀ ਮਰਯਾਦਾ ਹੁੰਦੀ ਹੈ। ਕਿਸੇ ਯੂਨੀਵਰਸਿਟੀ ਚ ਜਾਈਏ, ਉੱਥੋਂ ਦਾ ਕੋਈ ਕਾਇਦਾ ਕਾਨੂੰਨ ਹੁੰਦਾ ਹੈ। ਕਿਸੇ ਆਪਾਂ ਦਫ਼ਤਰ ਵਿੱਚ ਜਾਈਏ, ਕਿਸੇ ਵੀ ਸਥਾਨ ਤੇ ਜਾਈਏ, ਸੰਸਥਾ ਵਿੱਚ ਜਾਈਏ, ਕਿਸੇ ਕੰਟਰੀ ਜਾਈਏ, ਕਿਸੇ ਮੁਲਕ ਵਿੱਚ ਜਾਈਏ, ਉੱਥੋਂ ਦਾ ਕੋਈ ਵਿਧਾਨ ਹੁੰਦਾ ਨਾ, ਕੋਈ ਲਾਅ ਹੁੰਦਾ ਨਾ। ਸੱਤ ਸੰਗਤ ਦਾ ਵੀ ਕੋਈ ਲਾਅ ਹੈ। ਅਸੀਂ ਬੜੇ ਬੜੇ ਸੋਹਣੇ ਗੁਰਦੁਆਰੇ ਬਣਾਏ, ਗੁਰੂ ਦੀ ਕਿਰਪਾ ਹੈ, ਪਰ ਇਹਦੇ ਨਾਲ ਨਾਲ ਸਾਨੂੰ ਲੋਕਾਂ ਨੂੰ ਆਉਣ ਵਾਲਿਆਂ ਨੂੰ ਦੱਸਣਾ ਚਾਹੀਦਾ ਕਿ ਗੁਰਦੁਆਰੇ ਆਉਣ ਦਾ ਵਿਧਾਨ ਕੀ ਹੈ, ਗੁਰਦੁਆਰੇ ਬੈਠਣ ਦਾ ਢੰਗ ਤਰੀਕਾ ਕੀ ਹੈ। ਆਪਾਂ ਲੋਕਾਂ ਨੂੰ, ਅਜੇ ਬਹੁਤਿਆਂ ਨੂੰ ਗੁਰਦੁਆਰੇ ਬੈਠਣ ਦਾ ਢੰਗ ਤਰੀਕਾ ਦੱਸ ਨਹੀਂ ਸਕੇ ਕਿ ਇੱਥੇ ਦਾ ਮਨੋਰਥ ਕੀ ਹੈ। ਇਸ ਕਰਕੇ ਗੁਰਬਾਣੀ ਕਹਿੰਦੀ ਇੱਥੇ ਦਾ ਮਨੋਰਥ ਇਹ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕਿ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਸਾਏ। ਇੱਥੇ ਆਪਾਂ ਲਿਵ ਨਾਲ ਜੋੜਨਾ, ਇੱਥੇ ਸੁਰਤ ਇਕਾਗਰ ਕਰਨੀ ਹੈ। ਤੇ ਸਤਿਗੁਰੂ ਜੀ ਕਹਿੰਦੇ ਸੱਚੀ ਬੈਸਕ ਤਿੰਨਾਂ ਸੰਗ ਜਿਨ ਸੰਗ ਜਪੀਏ ਨਾਮ। ਜ਼ਿੰਦਗੀ ਚ ਉਹਨਾਂ ਦੀ ਹੀ ਸੰਗਤ ਸੱਚੀ ਸੰਗਤ ਹੈ, ਸਦਾ ਕਾਇਮ ਰਹਿਣ ਵਾਲੀ ਸੰਗਤ ਹੈ, ਸੁੱਖ ਦੇਣ ਵਾਲੀ ਸੰਗਤ ਹੈ, ਜਿਨ੍ਹਾਂ ਦੀ ਸੰਗਤ ਚ ਬੈਠ ਕੇ ਤੁਹਾਡਾ ਮਨ ਵਾਹਿਗੁਰੂ ਜੀ ਦੇ ਪਿਆਰ ਚ ਜੁੜ ਜਾਏ। ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਜਾਓ, ਵਾਹਿਗੁਰੂ ਜੀ ਦੇ ਪਿਆਰ ਜੁੜ ਜਾਓ। ਸੰਗਤ ਦਾ ਅਰਥ ਹੁੰਦਾ ਇਕੱਠ, ਪਰ ਸਤਿਗੁਰੂ ਜੀ ਨੇ ਸੱਤ ਸੰਗਤ ਲਫ਼ਜ਼ ਵਰਜੇ ਹੈ। ਸੱਤ ਸੰਗਤ ਉਹ ਹੈ ਜਿੱਥੇ ਇੱਕ ਨਾਮ ਦੀ ਗੱਲ ਹੁੰਦੀ ਹੈ। ਇਸ ਕਰਕੇ ਸਾਹਿਬ ਕਹਿੰਦੇ ਜਿਨ੍ਹਾਂ ਦੀ ਸੰਗਤ ਵਿੱਚ ਬੈਠ ਕੇ ਅਸੀਂ ਵਾਹਿਗੁਰੂ ਜੀ ਦੇ ਪਿਆਰ ਚ ਜੁੜ ਜਾਈਏ, ਉਹ ਸੱਚੀ ਸੰਗਤ ਹੈ ਭਾਈ, ਉੱਥੇ ਸਾਨੂੰ ਬੈਠਣਾ ਚਾਹੀਦਾ। ਸੰਗਤ ਤੋਂ ਬਿਨਾਂ ਜ਼ਿੰਦਗੀ ਚ ਆਪਾਂ ਪਰਮਾਤਮਾ ਦੇ ਪਿਆਰ ਚ ਨਹੀਂ ਜੁੜ ਸਕਦੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਹੈ ਕਿ ਬਿਨ ਭਾਗਾਂ ਸੱਤ ਸੰਗਤਾਂ ਨੂੰ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਉ। ਸੰਗਤ ਤੋਂ ਬਿਨਾਂ ਮੈਲ ਭਰਦੀ ਜਾਂਦੀ, ਤੁਸੀਂ ਸੁਰਤ ਨੂੰ ਮਾੜਾ ਜਿਹਾ ਸ਼ਬਦ ਤੋਂ ਸੰਗਤ ਤੋਂ ਲੰਬੇ ਕਰੋ, ਮੈਲ ਆਪਣੇ ਆਪ ਭਰਦੀ ਚਲੇ ਜਾਏਗੀ। ਤੇ ਮੈਲ ਨੂੰ ਧੋਣ ਦਾ ਤਰੀਕਾ ਸੱਤ ਸੰਗਤ ਹੈ, ਤੇ ਸੱਤ ਸੰਗਤ ਉਹ ਜਿੱਥੇ ਬੈਠ ਕੇ ਨਾਮ ਨਾਲ ਆਪਾਂ ਜੁੜ ਸਕੀਏ।
ਤਿੰਨ ਸੰਗ ਸੰਗ ਨਾ ਕੀਚਾਈ, ਨਾਨਕ ਜਿੰਨਾ ਆਪਣਾ ਸਵਾਓ।
ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਦੀ ਸੰਗਤ ਬਿਲਕੁਲ ਨਾ ਕਰਿਓ ਜਿਨ੍ਹਾਂ ਦੇ ਮਨ ਚ ਸਵਾਰਥ ਹੈ, ਕਿਉਂਕਿ ਦੁਨੀਆਂ ਚ ਬਹੁਤੇ ਲੋਕ ਉਹ ਤੁਹਾਨੂੰ ਮਿਲਣਗੇ ਜਿਨ੍ਹਾਂ ਦੇ ਮਨ ਚ ਕੋਈ ਸਵਾਰਥ ਹੁੰਦਾ। ਗੁਰਬਾਣੀ ਚ ਇੱਕ ਬਚਨ ਕੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਗੰਧ, ਜਿਚਰ ਪਹਿਨਣ ਖਾਣੇ ਤਿਚਰ ਰੱਖਣ ਗੰਢ, ਜਿੱਤ ਦਿਨ ਕਿਸੇ ਨਾ ਹੋਵੇ ਤੇ ਦਿਨ ਬੋਲਣ ਗੰਧ। ਸਵਾਰਥੀ ਲੋਕ ਜਿਹੜੇ ਨੇ, ਜਿੰਨਾ ਚਿਰ ਉਹਨਾਂ ਦਾ ਮਸਲਾ ਹੱਲ ਹੁੰਦਾ ਉਹਨਾਂ ਚਿਰ ਤੁਹਾਡੇ ਕੋਲ ਬੈਠਣਗੇ, ਪਰ ਜਦੋਂ ਮਸਲਾ ਹੱਲ ਹੋ ਗਿਆ ਫਿਰ ਉਹ ਤੁਹਾਡੇ ਨਾਲ ਨਹੀਂ ਰਹਿਣਗੇ। ਸੰਗਤ ਉਹ ਹੈ ਜਿਹੜੇ ਹਮੇਸ਼ਾ ਤੁਹਾਡੇ ਨਾਲ ਰਹੇ। ਇਸ ਕਰਕੇ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਜਿਹੜੇ ਸਵਾਰਥੀ ਲੋਕ ਨੇ ਬਿਲਕੁਲ ਉਹਨਾਂ ਕੋਲ ਨਹੀਂ ਬੈਠਣਾ। ਗੁਰਬਾਣੀ ਸਤਿਗੁਰੂ ਜੀ ਨੇ ਬਚਨ ਕਿਹਾ, ਨਾਨਕ ਕੱਚੜਿਆਂ ਸਿਓ ਤੋੜ ਢੂੰਡ, ਸੱਜਣ ਸੰਤ ਪੱਕਿਆਂ ਓਏ, ਜੀਵਨ ਦੇ ਵਿਛੜਿਓ ਮੋਇਆ ਨਾ ਜਾਈ ਛੋੜ। ਜਿਹੜੇ ਰੱਬ ਦੇ ਪਿਆਰ ਚ ਜੁੜੇ ਸਿਮਰਨ ਵਾਲੇ, ਰੱਬ ਦੀ ਬੰਦਗੀ ਵਾਲੇ ਪੁਰਖ ਨੇ, ਉਹਨਾਂ ਦੀ ਸੰਗਤ ਚ ਬੈਠੇਗਾ ਤੇ ਮਰਨ ਤੋਂ ਬਾਅਦ ਵੀ ਤੇਰਾ ਸਾਥ ਨਹੀਂ ਛੱਡਣਗੇ, ਉਹ ਹਮੇਸ਼ਾ ਤੇਰੇ ਨਾਲ ਰਹਿਣਗੇ। ਪਰ ਸਵਾਰਥੀ ਲੋਕ ਤੇ ਜਿਉਂਦੇ ਜੀ ਵੀ ਸਾਥ ਸੱਜਣਗੇ। ਇਸ ਕਰਕੇ ਕੱਚਿਆਂ ਤੋਂ ਹਟ ਕੇ ਉਹਨਾਂ ਦੀ ਸੰਗਤ ਚ ਬੈਠ ਕੇ ਜਿਹੜੇ ਨਾਮ ਨਾਲ ਜੁੜੇ ਨੇ ਤੇ ਨਾਮ ਨਾਲ ਜੋੜਦੇ ਹਨ।
ਪੌੜੀ ਸਾਵੇਲਾ ਪਰਵਾਨ, ਜਿਤ ਸਤਿਗੁਰ ਭੇਟਿਆ।
ਵੇਲਾ ਦਾ ਅਰਥ ਹੁੰਦਾ ਟਾਈਮ, ਜਿਹਨੂੰ ਆਪਾਂ ਸਮਾਂ ਕਹਿੰਦੇ ਹਾਂ। ਗੁਰੂ ਬਾਬਾ ਜੀ ਕਹਿੰਦੇ ਜ਼ਿੰਦਗੀ ਦਾ ਉਹੀ ਵੇਲਾ ਪ੍ਰਵਾਨ ਹੈ, ਸਫਲ ਹੈ, ਜਦੋਂ ਆਪਾਂ ਗੁਰੂ ਦੇ ਦੀਦਾਰ ਕਰ ਲਵਾਂਗੇ, ਗੁਰੂ ਦੇ ਚਰਨ ਪਰਸ ਲਵਾਂਗੇ। ਗੁਰੂ ਦੇ ਦੀਦਾਰ ਕਰਨ ਦਾ ਅਰਥ ਕੀ ਹੈ? ਗੁਰੂ ਨੂੰ ਭੇਟਣ ਦਾ ਅਰਥ ਕੀ ਹੈ? ਕਿ ਸਾਡੀ ਸੁਰਤ ਗੁਰੂ ਵਿੱਚ ਲਿਵਲੀਨ ਹੋ ਜਾਏ, ਆਨੰਦ ਤੇ ਉਦੋਂ ਮਿਲੇਗਾ ਨਾ। ਇਵੇਂ ਕਹਿ ਲਓ ਕਿ ਜ਼ਿੰਦਗੀ ਦਾ ਸਮਾਂ ਉਹ ਸਫਲ ਹੈ ਜਦੋਂ ਆਪਾਂ ਆਨੰਦ ਚ ਲਿਵਲੀਨ ਹੋ ਜਾਵਾਂਗੇ। ਗੁਰੂ ਦਾ ਮਨੋਰਥ ਹੀ ਆਨੰਦ ਚ ਜੋੜਨਾ ਹੈ। ਜਿਸ ਪੇਖਤ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਹੈ, ਕਬੀਰ ਗੁਰ ਲਾਗਾ ਤਬ ਜਾਣੀਏ, ਮਿਟੇ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ ਤਬ ਹਰ ਆਪੇ ਆਪ। ਗੁਰੂ ਮਿਲਿਆ ਤੇ ਤਾਂ ਹੀ ਜਾਣਾਂਗੇ ਨਾ, ਜਦੋਂ ਸਾਡੇ ਹਿਰਦੇ ਚੋਂ ਅਹੰਕਾਰ ਮਿਟ ਜਾਏ, ਜਦੋਂ ਸਾਡੇ ਹਿਰਦੇ ਚੋਂ ਮੋਹ ਮਿਟ ਜਾਏ, ਸਾਡੇ ਉੱਪਰ ਕੋਈ ਖੁਸ਼ੀ ਦਾ ਕੋਈ ਗਮੀ ਦਾ ਅਸਰ ਨਾ ਹੋਏ। ਉਦਾਂ ਆਪਾਂ ਕਹਿੰਦੇ ਜੀ ਆਪਾਂ ਗੁਰੂ ਵਾਲੇ ਹਾਂ, ਆਪਾਂ ਗੁਰੂ ਦਾ ਅੰਮ੍ਰਿਤ ਛਕਿਆ, ਸਾਡੇ ਚਿਹਰੇ ਤੇ ਫਿਰ ਵੀ ਉਦਾਸੀ ਦੇ ਚਿੰਨ੍ਹ ਨੇ, ਆਪਾਂ ਫਿਰ ਵੀ ਗਮਾਂ 'ਚ ਪਏ ਹੋਏ ਹਾਂ, ਆਪਾਂ ਜੀ ਰੋਜ਼ ਬਾਣੀ ਪੜ੍ਹਦੇ ਹਾਂ, ਆਪਾਂ ਗੁਰੂ ਨਾਲ ਜੁੜੇ ਹੋਏ ਹਾਂ, ਪਰ ਸਭ ਕੁਝ ਹੁੰਦੇ ਆਪਾਂ ਦੁਖੀ ਫਿਰ ਵੀ ਬੜੇ ਹਾਂ। ਇਹਦਾ ਮਤਲਬ ਹੈ ਜੇ ਗੁਰੂ ਨਾਲ ਨਹੀਂ ਜੁੜੇ। ਠੀਕ ਹੈ ਮੁੱਖ ਤੋਂ ਬਾਣੀ ਪੜ੍ਹਦੇ ਹਾਂ, ਠੀਕ ਹੈ ਮੁੱਖ ਤੋਂ ਆਪਾਂ ਬਾਹਰੋਂ ਗੁਰੂ ਦਾ ਰੂਪ ਧਾਰਨ ਕੀਤਾ ਵਡਭਾਗੀ ਹਾਂ, ਪਰ ਗੁਰੂ ਨਾਲ ਜੁੜੇ ਤਾਂ ਉਦੋਂ ਜਾਣੇ ਜਾਵਾਂਗੇ ਜਦੋਂ ਸਾਡੇ ਹਿਰਦੇ ਚੋਂ ਹਰਖ ਸੋਗ ਦਾ ਅਸਰ ਖਤਮ ਹੋ ਜਾਏਗਾ। मान अपमान उस तो निंदा आदक मिट जाएगी। साहब जी कहिंदे उदों गुरु मिले धन गुरु अमरदास जी महाराज नूं, अज सतगुरु श्री गुरु अमरदास जी महाराज का पावन प्रकाश पुरब है जी। जे सतगुरु जी की जदों आप जिंदगी पढ़ते हैं, बासर के नगर में आप जी का प्रकाश होया, बापू तेजपान जी, माता सुलखणी जी बचपन तो ही रबी भावना वाले भाव भगती वाले, जिहड़ा उस वेले का समाज का माहौल सी, उस संसार तीर्थां ते जांदे सन, दान पुन करदे सन, बड़े नेक कर्म करदे सन। नेक कर्म करना, दान पुन करना कोई माड़ी गल नहीं है, पर यह कुछ करदिया मन शांत न होया। इक्की वारी आप जी हरिद्वार इशनान कर ली गए, पर एक वारी जो एक ब्रह्मचारी ने ताना मारिया ना, तुहाडा गुरु कौन है? कहण लगे जी गुरु ते जे मिलिया ही नहीं, गुरु ते धार नहीं कीता। कभी आपां सोचे सारिया ने, आपां भी श्री अमृतसर साहब जी के दर्शन इशनान करते हैं, होर बड़े वधिया वधिया काम करते हैं, कभी सोचिया कि आपां गुरु धारण ही नहीं किया, गुरु नाल जुड़े ही नहीं? आपां ही कहिंदे जी आपां हर शनिचरवार अमृतसर जाने, हर ऐतवार जाने, हर महीने जाने, इन्नी वारी हेमकुंड जाए, इन्नी वारी हरिद्वार जाए, इन्नी वारी फलाने दा जाओ भाई जी, सदके सौ वारी पाए जाओ। बाबा अमरदास जी नालों वड्डी घालना तनी ना आप कर सकते, उन्हां समय जदों आउण जाण दे कोई साधन नहीं, इक्की वारी हरिद्वार अपनी जिंदगी च गए। ब्रह्मचारी कहण लगा गुरु केड़ा है? कहण लगे गुरु धारण ही कीता। ते ब्रह्मचारी कहण लगा तेरे हत्थां तों रोटी पानी खा के तेरे कोल बैठ के मेरी ते जिंदगी दा समा ही नष्ट हो गया, जिंदगी व्यर्थ चली गई। किड्डी वड्डी गल सी, इक लगन लग गई कि गुरु नाल जुड़ना। यह लगन जिहड़ी सी ना आप जी नूं खिच के ले आई सतगुरु जी दे कोल। जिन्ना चिर प्यास ना होए उन्ना चिर खूह तक नहीं पहुंचिया जा सकता। साडे अंदर प्यास नहीं है जे, गुरु की महानता का सानू पता ही नहीं है। आपां सोचदे जिवें जठेरियां नूं मत्था टेक लिया, चल गुरु ग्रंथ साहिब नूं टेक लिया, यही गल है ना। माफ करना, गुस्सा ना करना, कुछ गहराई जाना। कोई जठेरियां नूं मत्था टेक के आ जांदा, कोई मड़ियां नूं मत्था टेक के आ जांदा, कोई इत्थे टेक के चल जांदा, इत्थों लै के ही कुछ नहीं जांदा। इत्थे ते कुछ लैण लई आउंदे ना आपां, ज्ञान लैण लई। जे ज्ञान ना लै के गए उदे ही चल गए, तो साडा आउण दा इत्थे लाभ की होया? इस करके सतगुरु सच्चे पातशाह जी दे मन च इक भुख पैदा हो गई कि मैं गुरु नूं मिलना है। यह जिहड़ी तरफ सी अंदर, उन्होंने एक बेचैनी पैदा कर दिती, लगन पैदा कर दिती। अमृत वेले एक दिन कन्नी आवाज पई, करनी कागद मन मसवाणी, बुरा पला दो लेख पए। बीबी अमरो जी आप जी दे भरा दी नूं, जो गुरु अंगद देव जी महाराज दी पुत्री, बाणी पढ़दी सी, कन्नी आवाज पई, खिच पई। बाणी हर मनुख दे हिरदे च खिच पैदा करदी है। मसला यह है जिन्ना चिर कनैक्शन नहीं ना जुड़ेगा उन्ना चिर बल्ब जगना नहीं। कभी सुरत जोड़ के बाणी सुनी, सुरत जोड़ के बाणी सुनोगे ना तुहाडे अंदर एक कसस पैदा होएगी, तुहाडे अंदर एक खिच पैदा होएगी कि गुरबाणी कह की रही है। बाबा अमरदास जी बीवी अमरू जी कोल आए, बेटा ये तू कि बाणी पढ़ती हैं? सतगुरु नानक साहब जी की, जिन्हां की गद्दी ते मेरे पिता सतगुरु जी बैठे ने। बेटा मैनू गुरु नूं मिला दे। कहण लगे तुसीं मिले ने पहला? जदों तुसीं विआहण लई गए अपने पुत्र नूं तो मिले नहीं? कहण लगे उदों मैं एक कुड़म नूं मिलिया सां, पर मैनूं हुण गुरु नूं मिला दे। रिश्तेदारी करके आना गुरु कोल वखरी गल है, पर सिख बन के गुरु कोल आना। बीबी अमरो जी दे राही सतगुरु जी की हजूरी च गए, सतगुरु जी जफ्फी च पाग मिल लगे, तुसीं मेरे कुड़म? कहण लगे कुड़म नहीं, मैं गुरु कोल आया, सिख बन लई आया। सतगुरु जी के चरणा ते डिग पए, लग गए सेवा दे विच, दिन रात लग गए सेवा। 62 साल की उम्र च आप जी ने आरंभ की। आप कहने जी बुढ़े हो गए हुण को कम कोई नहीं होना, गुरमुख बुढ़े कदे नहीं। अंदर एक चाह पैदा हो जाए, बुढ़ेपा उम्र के तकाजे नाल नहीं हुंदा माफ करना, बुढ़ेपा सुरत करके हुंदा, मन करके हुंदा। बंदा मनमुख है तो बच्चा हुंदा भी बुढ़ा है। बंदा रब दे प्यार जुड़िया तो वह 80 साल 100 साल की उम्र च भी जवान ही है, वह उदमी रहेगा। लगातार सेवा करदिया करदिया आखिर गुरता गद्दी की दात मिल गई। धन गुरु अमरदास जी महाराज का जीवन इतिहास पढ़ो, किनिया रहमतां कीतियां। पहली गल वह रात की घटना जो डिग पए ने ठेडा लग के, सतगुरु सच्चे पातशाह जी डिगे तो घर कोल जलाया का, कहण लगे की आवाज आई है? बीबी कहण लगी अमरू ने थावा दिन रात कुरमां दे घर च बुतियां करता रहिंदा, बुढ़े बारे रोटियां की खातर बच्चियां ने घरों कढ दित्ते ना। कन्नी आवाज भी कहण लगी कमलिए अमरू तो थां वाला है, गुरु के चरणां च थां मिल गई है। यह गल सतगुरु जी कोल पहुंच गई। सतगुरु जी कहने के पुरखा की होया सी? कहने के महाराज जी आ सवेरे आ घटना वापरी, दरअसल बीबी ने ठीक किया सी। मोहे निथावा इन कहो सो साच बखानी, जब लग आत्म रूप को मन ले ना जानी, थाए पाए कर फिर ना रहो तब लग निथावा। महाराज ये बीबी कहती निथावा वाकई मैं निथावा, जिन्ना चिर मन निज घर च नहीं टिक जाता उन्ना चिर तो बंदा निथावा ही है। अगे बचन आ रहा है सतगुरु जी का कि आप थां वाले कदों बनांगे। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਰਪਾ ਕਰਤੀ, ਅਮਰਦਾਸ ਨੇ ਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ, ਨਿਉਤਿਆਂ ਦੀ ਓੜ, ਨਿਪੱਤਿਆਂ ਦੀ ਪੱਤ, ਨਿਗਤਿਆਂ ਦੀ ਗੱਤ, ਨਿਧਰਿਆਂ ਦੀ ਧਿਰ, ਨਿਕਰਿਆਂ ਦੀ ਕਰ, ਕਿੰਨੀਆਂ ਰਹਿਮਤਾਂ ਕਰ ਦਿੱਤੀਆਂ, ਗੁਰਤਾ ਗੱਦੀ ਤੇ ਬਿਠਾ ਦਿੱਤਾ। ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਸ ਮਿਸ਼ਨ ਨੂੰ, ਗੁਰਮਤ ਦਾ ਮਿਸ਼ਨ ਹੈ ਲੋਕਾਂ ਦੇ ਵਿੱਚ ਮਨੁੱਖਤਾ ਪੈਦਾ ਕਰਨੀ, ਮਨੁੱਖ ਨੂੰ ਇਹ ਦੱਸਣਾ ਕਿ ਤੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ, ਤੂੰ ਇਸ ਧਰਤੀ ਦਾ ਰਾਜਾ ਹੈ। ਤੂੰ ਮਨੁੱਖ ਹੁੰਦਿਆਂ ਬੜਾ ਦੁਖੀ ਹੋ ਕੇ ਜੀਵੇ, ਬੜਾ ਹੀਣ ਭਾਵ ਹੋ ਕੇ ਜੀਵੇ, ਕੋਈ ਕਹੇ ਜੀ ਮੈਂ ਬੜਾ ਅਮੀਰ ਹੰਕਾਰ ਜੀਵੇ, ਕੋਈ ਕਹੇ ਜੀ ਮੈਂ ਬੜਾ ਗਰੀਬ, ਬੜਾ ਉਹ ਨਿੰਮੋ ਝੂਣਾ ਜਿਹਾ ਉਦਾਸ ਹੋ ਕੇ ਜੀਵੇ, ਇਹ ਮਨੁੱਖਤਾ ਨਹੀਂ ਹੈ। ਗੁਰਬਾਣੀ ਸਾਨੂੰ ਅਹੰਕਾਰ ਤੋਂ ਵੀ ਮੁਕਤ ਕਰਦੀ ਹੈ ਤੇ ਗੁਰਬਾਣੀ ਸਾਨੂੰ ਨਿੰਮੋ ਝੂਣੇ ਤੋਂ, ਉਦਾਸੀ ਤੋਂ ਵੀ ਮੁਕਤ ਕਰਦੀ। ਕੋਈ ਬੰਦਾ ਹੀਣ ਭਾਵਨਾ ਨਾ, ਆਪਣੇ ਆਪ ਨੂੰ ਹਰ ਮਨੁੱਖ ਮਨੁੱਖ ਹੋਣ ਦੇ ਨਾਲ ਤੇ ਸਵੈਮਾਣ ਦੇ ਨਾਲ, ਸੈਲਫ ਰਿਸਪੈਕਟ ਦੇ ਨਾਲ ਜੀਵ ਸਕੇ, ਹਰ ਮਨੁੱਖ ਦਾ ਮਾਣ ਹੋ ਇਸ ਧਰਤੀ ਤੇ। ਗੁਰਬਾਣੀ ਨੇ ਨਿਮਾਣਿਆਂ ਨੂੰ ਮਾਣ ਦਿੱਤਾ। ਗੁਰੂ ਅਮਰਦਾਸ ਜੀ ਦਾ ਇਤਿਹਾਸ ਪੜ੍ਹੋ, ਲੰਗਰ ਦੀ ਪ੍ਰਥਾ ਨੂੰ ਵੱਡੇ ਪੱਧਰ ਤੇ ਕੀਤਾ। ਉਹਦਾ ਮਨੋਰਥ ਇਹ ਸੀ ਹਿੰਦੁਸਤਾਨ ਦੀ ਧਰਤੀ ਤੇ ਜਾਤ ਵਰਣ ਦੇ ਨਾਂ ਤੇ ਦਲਿਤਾਂ ਨੂੰ ਬੜਾ ਤਿਸਕਾਰਿਆ ਜਾਂਦਾ ਸੀ। ਗੁਰਦੇਵ ਕਹਿਣ ਲੱਗਾ ਜਿਹੜਾ ਲੰਗਰ ਪੰਗਤ ਵਿੱਚ ਬੈਠ ਕੇ ਨਹੀਂ ਸਕੇਗਾ ਉਹਨੂੰ ਸੰਗਤ 'ਚ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਮਾਣ ਹੁੰਦਾ ਜੀ ਅਸੀਂ ਇੱਥੇ ਬੈਠ ਕੇ ਦੂਜੇ ਲੋਕਾਂ ਕੋਲ ਸਾਡਾ ਮਾਣ ਘਟੇਗਾ। ਅਕਬਰ ਵਰਗਿਆਂ ਨੂੰ ਪੰਗਤ 'ਚ ਬੈਠਣਾ ਪਿਆ, ਕਿੱਡੀ ਵੱਡੀ ਗੱਲ ਹੈ। ਅੱਜ ਵੀ ਜੇ ਆਪਾਂ ਸਿੱਖੀ ਨੂੰ ਪ੍ਰਚਾਰਨਾ, ਗੁਰੂ ਅਮਰਦਾਸ ਜੀ ਦੀ ਜਿਹੜੀ ਪ੍ਰਥਾ ਨਾ ਲੰਗਰ ਵਾਲੀ, ਇਹਨੂੰ ਉਸੇ ਤਰੀਕੇ ਨਾਲ ਅੱਗੇ ਤੁਰਾਂਗੇ, ਸਿੱਖੀ ਆਪਣੇ ਆਪ ਪਸਰੇਗੀ। ਗੁਰੂ ਕੇ ਸਿਕਾਰੇ ਨੇ ਦੇਸਾਂ ਪ੍ਰਦੇਸਾਂ ਸੇਵਾ, ਨੇਪਾਲ 'ਚ ਆਈ ਵਿਪਤਾ, ਗੁਰੂ ਕੇ ਸਿੱਖ ਲੰਗਰ ਲਗਾ ਕੇ ਉੱਥੇ ਗੁਰੂ ਦਾ ਪਿਆਰ ਲੈ ਰਹੇ ਨੇ। ਥਾਂ ਥਾਂ ਤੋਂ ਸੰਸਥਾਵਾਂ, SGPG ਜਾ ਰਹੀ ਹੈ, ਦਿੱਲੀ ਕਮੇਟੀ ਜਾ ਰਹੀ, ਸਾਰੇ ਜਾ ਰਹੇ ਨੇ। ਇਹ ਹੈ ਗੁਰੂ ਦਾ ਪਿਆਰ ਲੈਣ ਦਾ ਤਰੀਕਾ। ਮੈਂ ਬੇਨਤੀ ਕਰ ਰਿਹਾ, ਨਿਮਾਣਿਆਂ ਨੂੰ ਮਾਣ ਦਿੱਤਾ, ਉਹਨਾਂ ਲੋਕਾਂ ਦੇ ਅੰਦਰ ਇੱਕ ਜਿਉਣ ਦਾ ਚਾਹ ਪੈਦਾ ਕਰ ਦਿੱਤਾ ਜਿਨ੍ਹਾਂ ਨੂੰ ਸਮਾਜ ਨੇ ਤਿਰਸਕਾਰਿਆ ਸੀ। ਪ੍ਰੇਮੀ ਕੋੜੀ ਵਰਗੇ ਜਿਹੜੇ ਜ਼ਿੰਦਗੀ 'ਚ ਬੜੇ ਸ਼ਰਾਬੀ ਨੇ, ਕਬਾਬੀ ਨੇ, ਦੁਰਾਚਾਰੀ ਨੇ, ਵਿਭਚਾਰੀ ਨੇ, ਸਰੀਰਕ ਤੌਰ 'ਤੇ ਰੋਗੀ ਹੋ ਗਏ, ਪਰ ਜਦੋਂ ਗੁਰੂ ਦਾ ਆਸਰਾ ਲੈ ਲਿਆ ਸਤਿਗੁਰੂ ਜੀ ਨੇ, ਤੇ ਉਹਨਾਂ ਦੇ ਅੰਦਰ ਵੀ ਇੱਕ ਜੀਵਨ ਦੀ ਜਾਂਚ ਪੈਦਾ ਕਰ ਦਿੱਤੀ। ਉਹਨਾਂ ਨੂੰ ਇੰਨਾ ਮਾਣ ਦਿੱਤਾ ਕਿ ਪ੍ਰੇਮਾ ਮੇਰਾ ਪੁੱਤਰ ਹੈ, ਮਥੋ ਮਰਾਰੀ ਦਾ ਖਿਤਾਬ ਦੇ ਦਿੱਤਾ, ਸਿੱਖੀ ਦਾ ਪ੍ਰਚਾਰਕ ਕਾਇਮ ਕਰ ਦਿੱਤਾ। ਗੁਰੂ ਅਮਰਦਾਸ ਜੀ ਦਾ ਜੀਵਨ ਇਹ ਗੱਲ ਕਹਿੰਦਾ ਹੈ ਕਿ ਆਪਾਂ ਉਹਨਾਂ ਲੋਕਾਂ ਨੂੰ ਜਿਹੜੇ ਜ਼ਿੰਦਗੀ ਵੱਲੋਂ ਉਦਾਸ ਹੋ ਬੈਠੇ ਨੇ, ਜਿਹੜੇ ਵਿਕਾਰਾਂ ਔਗਣਾਂ 'ਚ ਪੈ ਕੇ ਆਪਣੀ ਜੀਵਨ ਜਾਂਚ ਨੂੰ ਭੁੱਲ ਬੈਠੇ ਨੇ, ਉਹਨਾਂ ਦੇ ਅੰਦਰ ਇੱਕ ਚਾਹ ਪੈਦਾ ਕਰਨਾ, ਉਹਨਾਂ ਦੇ ਅੰਦਰ ਇੱਕ ਸਵੈਮਾਣ ਪੈਦਾ ਕਰਨਾ, ਸਮਾਜ ਦੇ ਵਿੱਚ ਇੱਕ ਬਰਾਬਰਤਾ ਪੈਦਾ ਕਰਨੀ। ਇੱਥੇ ਕੋਈ ਵੱਡਾ ਨਹੀਂ ਹੈ, ਕੋਈ ਛੋਟਾ ਨਹੀਂ, ਆਪਾਂ ਸਾਰੇ ਮਨੁੱਖ ਹੋਣ ਦੇ ਨਾਤੇ, ਮਾਨਸ ਕੀ ਜਾਤ ਸਭਾ ਹੈ, ਇੱਕੇ ਪਹਿਚਾਣ ਵੋ, ਸਾਰੇ ਆਪਾਂ ਬਰਾਬਰ ਹਾਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਵੱਡੇ ਹੋਣ ਦਾ ਮਾਣ ਕਰਨਾ ਇਹ ਵੀ ਮਾੜੀ ਗੱਲ ਹੈ, ਪਰ ਆਪਣੇ ਆਪ ਨੂੰ ਨੀਵਾਂ ਸਮਝ ਕੇ ਹੀਣ ਭਾਵਨਾ ਪੈਦਾ ਕਰਨੀ ਇਹ ਉਦੋਂ ਮਾੜੀ ਗੱਲ ਹੈ। ਇਸ ਕਰਕੇ ਸਤਿਗੁਰੂ ਜੀ ਨੇ ਬਰਾਬਰਤਾ ਕਾਇਮ ਕਰਨ ਲਈ ਲੰਗਰ ਲਗਾਏ, ਸਤਿਗੁਰੂ ਜੀ ਨੇ ਬੋਲੀ ਸਾਹਿਬ ਜੀ ਦੀ ਸਿਰਜਣਾ ਕੀਤੀ ਕਿ ਸਾਡੇ 'ਚੋਂ ਆ ਜਿਹੜਾ ਊਚ ਨੀਚ ਦਾ ਭਰਮ ਭੇਦ ਖਤਮ ਹੋ ਜਾਏ। ਦੇਖੋ ਨਹਾਉਣ ਦੇ ਲਈ ਲਾਗੇ ਬਿਆਸ ਦਰਿਆ ਹੈਗਾ ਸੀ, ਦਰਿਆ ਵੱਡਾ ਕਿ ਬੋਲੀ ਵੱਡੀ ਹੈ, ਲੇਕਿਨ ਬੋਲੀ ਦਾ ਮਕਸਦ ਇਹ ਸੀ ਕਿ ਬ੍ਰਾਹਮਣ ਜਿਹੜਾ ਉੱਚੀ ਜਾਤ ਵਾਲਾ ਜਿੱਧਰੋਂ ਪਾਣੀ ਆਉਂਦਾ ਉੱਧਰ ਨਹਾਉਂਦਾ ਕਿ ਮੈਂ ਨੀਵੇਂ ਪਾਸੇ ਨਹਾਤਾ ਤੇ ਪਿੱਟਿਆ ਜਾਵਾਂਗਾ। ਹਰ ਕਿਸੇ ਨੂੰ ਕਹਿ ਤਾ ਇੱਥੇ ਨਹਾਓਗੇ 84 ਕੱਟੀ ਜਾਏਗੀ, ਉਹ ਜਿਹੜੀ 84 ਮਰਨ ਤੋਂ ਬਾਅਦ ਉਹਦੀ ਗੱਲ ਵੱਖਰੀ ਜਿਉਂਦੇ ਜੀ, ਜਿਹੜਾ ਆਪਾਂ ਮੈਂ ਬ੍ਰਾਹਮਣ ਆ, ਮੈਂ ਜੱਟ ਆ, ਮੈਂ ਖੱਤਰੀ ਆ, ਮੈਂ ਵੈਸ ਆ, ਮੈਂ ਸੂਦਰ ਆ, ਇਹ 84 ਤੋਂ ਮੁਕਤ ਕਰ ਦਿੱਤਾ ਸਤਿਗੁਰੂ ਜੀ ਨੇ ਬਰਾਬਰਤਾ ਪੈਦਾ ਕਰਨ ਦੇ ਲਈ। ਅੰਦਰੋਂ ਇੱਕ ਝਿਜਕ ਜਿਹੜੀ ਨੀਵਿਆਂ ਦੇ ਮਨ 'ਚ ਸੀ ਜਾਂ ਵੱਡਿਆਂ ਦੇ ਮਨ 'ਚ ਹੰਕਾਰ ਸੀ, ਉਹਨੂੰ ਖਤਮ ਕਰਨ ਦੇ ਲਈ ਕਿ ਅਸੀਂ ਸਾਰੇ ਬਰਾਬਰ ਹਾਂ, ਲੰਗਰ ਦੀ ਪ੍ਰਥਾ, ਬੋਲੀ ਦੀ ਪ੍ਰਥਾ, ਸਤਿਗੁਰੂ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਲਈ 22 ਮੰਜੀਆਂ ਕਾਇਮ ਕਰ ਦਿੱਤੀਆਂ, 52 ਪੀੜੇ ਕਾਇਮ ਕਰ ਦਿੱਤੇ। ਸਤਿਗੁਰੂ ਜੀ ਨੇ ਇਸ ਸਮਾਜ ਨੂੰ ਖੁਸ਼ਹਾਲ ਬਣਾਉਣ ਦੇ ਲਈ ਬੁਰਾਈਆਂ ਦੂਰ ਕੀਤੀਆਂ। ਕਿੱਡੀ ਵੱਡੀ ਬੁਰਾਈ ਸੀ, ਜੰਮਦੀਆਂ ਧੀਆਂ ਮਾਰ ਦੇਣੀਆਂ, ਇਸਤਰੀ ਨੂੰ ਸਾਰੀ ਜ਼ਿੰਦਗੀ ਪਰਦੇ 'ਚ ਰੱਖਣਾ, ਪਤੀ ਮਰ ਗਿਆ ਤੇ ਸਾਰੀ ਜ਼ਿੰਦਗੀ ਇਸਤਰੀ ਵਿਧਵਾ ਹੀ ਰਹੇ ਜੀ, ਅਜੇ ਪਤਨੀ ਮਰ ਗਈ ਤੇ ਪਤੀ ਭਾਵੇਂ ਜਿੰਨੇ ਮਰਜ਼ੀ ਵਿਆਹ ਕਰਾ ਲੇ, ਜੇ ਪਤੀ ਵਿਧਵਾ ਹੀ ਰਹੇ। ਸਤਿਗੁਰੂ ਜੀ ਨੇ ਇਸ ਬੁਰਾਈ ਨੂੰ ਦੂਰ ਕੀਤਾ, ਸਤੀ ਪ੍ਰਥਾ ਨੂੰ ਖਤਮ ਕਰਨ ਦੇ ਲਈ। ਦੇਖੋ, ਸਮਾਜ ਨੂੰ ਸਤਿਗੁਰ ਜੀ ਆਦਰਸ਼ਕ ਬਣਾਉਣਾ ਚਾਹੁੰਦੇ ਨੇ, ਖੁਸ਼ਹਾਲ ਸਮਾਜ ਦੇ ਵਿੱਚ ਕੋਈ ਕਿਸੇ ਤੇ ਜ਼ੁਲਮ ਨਾ ਹੋਵੇ, ਨਾ ਇਸਤਰੀ ਤੇ ਜ਼ੁਲਮ ਹੋਏ, ਨਾ ਕਿਸੇ ਤੇ ਜ਼ੁਲਮ ਹੋਏ। ਸਤੀ ਪ੍ਰਥਾ ਦੇ ਵਿਰੁੱਧ ਜਦੋਂ ਜਾਗ੍ਰਿਤੀ ਪੈਦਾ ਕੀਤੀ, ਕਿਉਂਕਿ ਜਦੋਂ ਵੀ ਤੁਸੀਂ ਬੁਰਾਈ ਵਿਰੋਧ ਬੋਲੋਗੇ ਨਾ, ਇਹਨੂੰ ਜਲਦੀ ਨਹੀਂ ਖਤਮ ਕਰ ਸਕਦੇ ਤੁਸੀਂ, ਤੁਹਾਡੀ ਵਿਰੋਧਤਾ ਹੋਏਗੀ। ਗੁਰੂ ਅਮਰਦਾਸ ਜੀ ਦੀ ਵਿਰੋਧਤਾ ਹੋਈ, ਗੁਰੂ ਅਮਰਦਾਸ ਜੀ ਦੇ ਵਿਰੁੱਧ ਲੋਕਾਂ ਮੁਕੱਦਮਾ ਕਰਦਾ ਅਕਬਰ ਦੀ ਕਚਹਿਰੀ 'ਚ, ਇਹ ਤੇ ਸਾਰਿਆਂ ਨੂੰ ਇਕੱਠੇ ਬਿਠਾ ਰਹੇ ਨੇ ਜੀ, ਇਹ ਤੇ ਸੰਕਰ ਵਰਣ ਕਰੀ ਜਾ ਰਹੇ ਨੇ। ਅਕਬਰ ਦੇ ਹੁੰਦਿਆਂ ਸਤਿਗੁਰੂ ਜੀ ਮੁਕੱਦਮਾ ਜਿੱਤ ਕੇ ਗੁਰੂ ਕਿਰਪਾ ਸਦਕਾ ਅਕਬਰ ਨੇ ਵੀ ਸਤਿਗੁਰੂ ਜੀ ਦੀ ਵਡਿਆਈ ਕੀਤੀ, ਗੁਰੂ ਕੀ ਹਜ਼ੂਰੀ 'ਚ ਆਇਆ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਸਮੁੱਚੀ ਮਾਨਵਤਾ 'ਚ ਜਿਉਣ ਦਾ ਚਾਹ, ਆਨੰਦ ਆਦਰਸ਼ਕ ਸਮਾਜ ਦੇ ਲਈ ਸਤਿਗੁਰੂ ਜੀ ਨੇ ਇਸ ਸਤੀ ਪ੍ਰਥਾ ਨੂੰ ਉਸ ਵੇਲੇ ਅਕਬਰ ਦੇ ਰਾਹੀਂ ਕਾਨੂੰਨ ਤੌਰ 'ਤੇ ਬੰਦ ਕਰਾਇਆ ਕਿ ਸਤੀ ਪ੍ਰਥਾ ਜ਼ੁਲਮ ਹੈ ਇਸਤਰੀ ਜਾਤੀ 'ਤੇ, ਇਹ ਬੰਦ ਹੋਣੀ ਚਾਹੀਦੀ ਹੈ। ਔਰ ਉਸ ਵੇਲੇ ਜੋ ਹਿੰਦੂਆਂ ਦੇ ਉੱਪਰ ਇੱਕ ਟੈਕਸ ਲੱਗਾ ਹੋਇਆ ਸੀ ਹਿੰਦੁਸਤਾਨੀਆਂ 'ਤੇ, ਜੇ ਤੀਰਥਾਂ 'ਤੇ ਜਾਂਦੇ ਜੇ ਜੀ ਆ ਉੱਚੇ ਟੈਕਸ, ਜਿਵੇਂ ਅੱਜ ਕੱਲ੍ਹ ਵੀ ਬੜੇ ਟੈਕਸ ਲੱਗ ਰਹੇ ਨੇ, ਉਹ ਟੈਕਸ ਸਤਿਗੁਰੂ ਜੀ ਨੇ ਅਕਬਰ ਦੇ ਰਹੇ ਕਾਨੂੰਨ ਬੰਦ ਕਰਾਇਆ ਕਿ ਇਹ ਟੈਕਸ ਇੱਕ ਤੱਕਾ ਹੈ ਕਿਸੇ ਦੇ ਧਰਮ ਦੇ ਉੱਪਰ। ਸਤਿਗੁਰੂ ਜੀ ਸਮਾਜ ਨੂੰ ਪਿਆਰ ਕਰਨ ਵਾਲੇ, ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਨਿਮਾਣਿਆਂ ਨਿਤਾਣਿਆਂ ਪਛੜਿਆਂ ਦੇ ਅੰਦਰ ਇੱਕ ਜੀਵਨ ਦੀ ਜਾਂਚ ਪੈਦਾ ਕਰਨ ਵਾਲੇ ਸਤਿਗੁਰੂ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ। ਉਹਨਾਂ ਨੂੰ ਜਦੋਂ ਗੁਰੂ ਮਿਲਿਆ ਤੇ ਉਹਨਾਂ ਨੇ ਇੱਕ ਗੱਲ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਕਦੋਂ ਮਿਲਦਾ ਤੇ ਸਤਿਗੁਰੂ ਦੇ ਮਿਲਣ ਦੀ ਪਹਿਚਾਣ ਕੀ ਹੈ? ਸਤਿਗੁਰੂ ਮਿਲੇ ਤੇ ਅੰਦਰ ਆਨੰਦ ਪੈਦਾ ਹੋ ਜਾਏ, ਸਤਿਗੁਰੂ ਮਿਲੇ ਤੇ ਅੰਦਰ ਸਹਿਜ ਪੈਦਾ ਹੋ ਜਾਏ। ਸਹਿਜ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਸਤਿਗੁਰੂ ਮਿਲਦਿਆਂ ਸਹਿਜ ਪੈਦਾ ਹੋ ਗਿਆ। ਦੇਖੋ ਆਪਾਂ ਵੀ ਗੁਰੂ ਕੋਲ ਬੈਠੇ ਹਾਂ, ਬਹੁਤ ਸਾਰੇ ਆਪਾਂ ਜਿਹੜੇ ਕਹਿੰਦੇ ਗੁਰੂ ਵਾਲੇ ਹਾਂ, ਬਹੁਤ ਸਾਰੇ ਆਪਾਂ ਜਿਹੜੇ ਕਹਿੰਦੇ ਬਾਣੀ ਪੜ੍ਹਦੇ ਹਾਂ, ਕੀ ਅੰਦਰ ਸਹਿਜ ਆ ਗਿਆ, ਕੀ ਅੰਦਰ ਆਨੰਦ ਆ ਗਿਆ? ਦਰਅਸਲ ਗੁਰੂ ਉਦੋਂ ਹੀ ਮਿਲਿਆ ਜਾਣਿਆ ਜਾਏਗਾ ਜਦੋਂ ਅੰਦਰ ਸਹਿਜ ਆ ਜਾਏਗਾ, ਆਨੰਦ ਆ ਜਾਏਗਾ। ਸਾਹਿਬ ਕਹਿੰਦੇ ਸਾਹ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟੇ ਆ, ਉਹ ਵੇਲਾ ਹੀ ਤੁਹਾਡੀ ਜ਼ਿੰਦਗੀ ਦਾ ਲੇਖੇ ਚ ਲੱਗਣਾ, ਪ੍ਰਵਾਨ ਗਿਣਿਆ ਜਾਣਾ, ਜਾਂ ਉਦੋਂ ਹੀ ਤੁਹਾਨੂੰ ਸੁੱਖ ਮਿਲਣਾ ਜਦੋਂ ਤੁਸੀਂ ਗੁਰੂ ਨੂੰ ਪਰਸ ਲਓਗੇ, ਗੁਰੂ ਵਿੱਚ ਲਵਲੀਨ ਹੋ ਜਾਓਗੇ।
ਹੋਆ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ।
ਜਦੋਂ ਸਾਧੂ ਨਾਲ ਸੰਗਤ ਹੋ ਗਈ, ਗੁਰੂ ਨਾਲ ਸੰਗਤ ਹੋ ਗਈ, ਫਿਰ ਕੋਈ ਦੁੱਖ ਤੁਹਾਡੇ ਤੇ ਰੋਹਬ ਨਹੀਂ ਪਾ ਸਕੇਗਾ, ਕੋਈ ਦੁੱਖ ਤੁਹਾਨੂੰ ਡਰਾ ਨਹੀਂ ਸਕੇਗਾ। ਡਰਦੇ ਪਤਾ ਆਪਾਂ ਕਿਉਂ? ਅੰਦਰੋਂ ਕਮਜ਼ੋਰ ਹਾਂ। ਜਿੰਨਾ ਚਿਰ ਤੁਸੀਂ ਅੰਦਰੋਂ ਇਕੱਲੇ ਰਹੋਗੇ ਕਮਜ਼ੋਰ ਰਹੋਗੇ, ਜਿੰਨਾ ਚਿਰ ਅੰਦਰੋਂ ਤੁਸੀਂ ਰੱਬ ਨਾਲੋਂ ਟੁੱਟੇ ਰਹੋਗੇ, ਉਹਨਾਂ ਚਿਰ ਦੁੱਖ ਤੁਹਾਡੇ ਤੇ ਭਾਰੂ ਹੋਣਗੇ। ਗੁਰੂ ਬਾਬਾ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਸਾਡੇ ਪੇਂਡੂ ਜੀਵਨ ਵਿੱਚੋਂ। ਨਾਨਕ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ ਬਿਰਹ ਵਿਛੋੜਾ ਧਨੀ ਸੀ ਨਾਨਕ ਸਹਿ ਸਹਿਗੰਠ। ਖੱਖੜੀਆਂ ਅੱਕ ਦਾ ਬੂਟਾ ਹੁੰਦਾ ਨਾ, ਰੱਕੜ ਜਿਹੇ ਚ ਅੱਕ ਦੇ ਬੂਟੇ ਨੂੰ ਫਲ ਲੱਗਦਾ, ਗੁਰਬਾਣੀ ਨੇ ਉਹਨੂੰ ਖੱਖੜੀਆਂ ਕਿਹਾ। ਆਪਣੇ ਆਪਣੇ ਇਲਾਕੇ ਚ ਕੋਈ ਵੱਖਰਾ ਵੱਖਰਾ ਨਾਂ ਹੋਏਗਾ ਬੋਲੀ ਚ। ਉਹ ਅੰਬ ਵਰਗਾ ਹੁੰਦਾ, ਰੰਗ ਕਰਕੇ ਆਕਾਰ ਕਰਕੇ ਬੜਾ ਸੋਹਣਾ ਲੱਗਦਾ। ਜਦੋਂ ਬੱਚੇ ਖੇਡਦੇ ਨੇ ਤੋੜ ਕੇ ਇੱਧਰ ਉੱਧਰ ਦੂਜੇ ਨੂੰ ਮਾਰਦੇ ਨੇ, ਉਹਦੇ ਚ ਰੂੰ ਜਿਹਾ ਨਿਕਲ ਕੇ ਉੱਡ ਜਾਂਦਾ, ਤੂੰਬੇ ਤੂੰਬੇ ਬਣ ਕੇ ਉੱਡ ਜਾਂਦਾ, ਖਤਮ ਹੋ ਜਾਂਦਾ। ਜਿੰਨਾ ਚਿਰ ਅੱਕ ਨਾਲ ਸੀ ਬੜਾ ਸੋਹਣਾ ਸੀ, ਅੱਕ ਨਾਲੋਂ ਟੁੱਟਿਆ ਤੇ ਖੇਰੂ ਖੇਰੂ ਹੋ ਗਿਆ। ਜਿੰਨਾ ਚਿਰ ਮਨੁੱਖ ਗੁਰੂ ਸ਼ਬਦ ਨਾਲ ਜੁੜਿਆ ਰਹੇਗਾ, ਜਿੰਨਾ ਚਿਰ ਮਨੁੱਖ ਪਰਮਾਤਮਾ ਨਾਲ ਜੁੜਿਆ ਰਹੇਗਾ, ਬੜਾ ਸੋਹਣਾ ਰਹੇਗਾ, ਬਲਵਾਨ ਰਹੇਗਾ, ਤੰਦਰੁਸਤ ਰਹੇਗਾ, ਚੜ੍ਹਦੀ ਕਲਾ ਚ ਰਹੇਗਾ। ਬੰਦਾ ਮਾੜਾ ਹੋਏ ਨਾ, ਉਹਨੂੰ ਐਵੇਂ ਠੰਡ ਲੱਗੀ ਰਹਿੰਦੀ, ਜ਼ੁਕਾਮ ਲੱਗਿਆ ਰਹਿੰਦਾ, ਰੋਗ ਲੱਗੇ ਰਹਿੰਦੇ ਨੇ। ਬੰਦਾ ਆਰਥਿਕ ਤੌਰ ਤੇ ਮਾੜਾ ਹੋਏ, ਹਰ ਕੋਈ ਦਵੱਲੀ ਫਿਰਦਾ ਉਹਨੂੰ, ਗਰੀਬ ਬੰਦੇ ਨੂੰ ਹਰ ਕੋਈ ਰੋ ਪਾਉਂਦਾ ਰਹਿੰਦਾ ਉਹਦੇ ਉੱਪਰ। ਬੰਦਾ ਮਾਨਸਿਕ ਤੌਰ ਤੇ ਮਾੜਾ ਹੋਵੇ, ਉਹਦੇ ਉੱਪਰ ਅਨੇਕਾਂ ਵਿਕਾਰ ਚਿੰਤਾਵਾਂ ਫਿਕਰ ਆਪਣੇ ਆਪ ਭਾਰੂ ਹੁੰਦੇ ਰਹਿੰਦੇ ਨੇ। ਇਹ ਸੰਸਾਰ ਦਾ ਇੱਕ ਨਿਯਮ ਹੈ, ਕੁਦਰਤ ਦਾ ਇੱਕ ਨਿਯਮ ਹੈ, ਮਾੜੀ ਚੀਜ਼ ਜਿਹੜੀ ਹਮੇਸ਼ਾ ਹੀ ਦੱਬਦੀ ਹੈ। ਇੱਥੇ ਤਕੜਿਆਂ ਨੇ ਅੱਗੇ ਵਧਣਾ, ਇਹ ਕੁਦਰਤ ਦਾ ਨਿਯਮ ਹੈ। ਗੁਰਬਾਣੀ ਸਾਡੇ ਅੰਦਰ ਇੱਕ ਸਿਰੜ ਪੈਦਾ ਕਰਨਾ ਚਾਹੁੰਦੀ ਹੈ, ਇੱਕ ਸਿਦਕ ਪੈਦਾ ਕਰਨਾ ਚਾਹੁੰਦੀ ਹੈ, ਇੱਕ ਦ੍ਰਿੜਤਾ ਪੈਦਾ ਕਰਨਾ ਚਾਹੁੰਦੀ ਹੈ, ਇੱਕ ਅਡੋਲਤਾ ਪੈਦਾ ਕਰਨਾ ਚਾਹੁੰਦੀ ਹੈ, ਇੱਕ ਲਗਨ ਪੈਦਾ ਕਰਨਾ ਚਾਹੁੰਦੀ। ਉਹ ਲਗਨ ਜਿਹੜੀ ਬੀਜ ਦੇ ਅੰਦਰ ਹੁੰਦੀ ਹੈ, ਬੀਜ ਜਿਹੜਾ ਨਾ ਧਰਤੀ 'ਚ ਆਪਾਂ ਬੀਜਦੇ ਹਾਂ, ਜਦੋਂ ਪਾਣੀ ਪੈਂਦਾ, ਅਨੁਕੂਲ ਵਾਤਾਵਰਣ ਮਿਲਦਾ ਤੇ ਉਗ ਪੈਂਦਾ, ਦਰਖਤ ਬਣ ਜਾਂਦਾ। ਆਪਾਂ ਅੰਦਰੋਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਗੁਰੂ ਦੀ ਭਾਵ ਭਗਤੀ ਜੁੜ ਜਾਵਾਂਗੇ, ਆਪਾਂ ਅੰਦਰੋਂ ਆਨੰਦ ਦੇ ਨਾਲ ਫਲੀ ਭੂਤ ਹੋ ਜਾਵਾਂਗੇ, ਪ੍ਰਫੁੱਲਿਤ ਹੋ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਦੀ ਸੰਗਤ 'ਚ ਆ ਗਏ, ਜਦੋਂ ਗੁਰੂ ਚਰਨਾਂ ਨਾਲ ਜੁੜ ਗਏ, ਫਿਰ ਕੋਈ ਦੁੱਖ ਸਾਡੇ ਤੇ ਰੋਗ ਨਹੀਂ ਪਾ ਸਕਦਾ, ਕੋਈ ਦੁੱਖ ਸਾਡੇ ਤੇ ਪ੍ਰਭਾਵ ਨਹੀਂ ਪਾ ਸਕਦਾ। ਦੁੱਖ ਤਾਂ ਡਰਦੇ ਦੂਰ ਚਲੇ ਜਾਂਦੇ ਨੇ, ਆ ਦੁਨਿਆਵੀ ਦੁੱਖਾਂ ਦੀ ਤੇ ਗੱਲ ਹੀ ਮਾਮੂਲੀ ਜੀ ਹੈ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਜਮ ਦੂਤ ਡਰ ਦੇ ਭੱਜ ਜਾਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਗੁਰੂ ਦੀ ਸੰਗਤ ਮਿਲ ਗਈ, ਕੋਈ ਦੁੱਖ ਕੋਈ ਫਿਕਰ ਕੋਈ ਚਿੰਤਾ ਮਨੁੱਖ ਦੇ ਉੱਪਰ ਪ੍ਰਭਾਵ ਨਹੀਂ ਪਾ ਸਕਦੀ।
ਆਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ।
ਗੁਰੂ ਕੋਲ ਆਉਣ ਦਾ ਸੁੱਖ ਕੀ ਮਿਲਿਆ? ਗੁਰੂ ਨੇ ਸਾਨੂੰ ਇੱਕ ਨਿਹਚਲ ਥਾਂ ਦੇ ਦਿੱਤਾ। ਮੈਂ ਬੇਨਤੀ ਕੀਤੀ ਸੀ, ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਕਿ ਜਬ ਲਗ ਆਤਮ ਰੂਪ ਕੋ ਮਨ ਲੇ ਨਾ ਜਾਨੀ, ਥਾਏ ਪਾਏ ਕਰ ਫਿਰ ਨਾ ਰਹੋ ਤਬ ਲਗ ਨਿਥਾਵਾਂ। ਘਰ ਮਿਲੇ ਵਾਹਿਗੁਰੂ ਜੀ ਨੇ ਦਿੱਤੇ ਨੇ, ਉਹਦਾ ਸ਼ੁਕਰ ਕਰਿਆ ਕਰੀਏ। ਜਿਨ੍ਹਾਂ ਨੂੰ ਘਰ ਦਿੱਤੇ ਵਾਹਿਗੁਰੂ ਜੀ ਨੇ, ਆਪਾਂ ਲੱਖਾਂ ਕਰੋੜਾਂ ਅਰਬਾਂ ਲੋਕਾਂ ਨਾਲੋਂ ਚੰਗੇ ਹਾਂ ਬਈ, ਜਿਨ੍ਹਾਂ ਕੋਲ ਘਰ ਨਹੀਂ ਉਹਨਾਂ ਨਾਲੋਂ ਆਪਾਂ ਚੰਗੇ ਹਾਂ। ਤੇ ਇਹ ਘਰ ਵਿੱਚ ਰਹਿੰਦਿਆਂ ਇੱਕ ਮਾਣ ਮਹਿਸੂਸ ਕਰਿਆ ਕਰੋ, ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਜੀ ਤੁਸੀਂ ਸਾਨੂੰ ਇਸ ਘਰ ਦੇ ਵਿੱਚ ਰਹਿਣ ਦੇ ਯੋਗ ਸਮਝਿਆ, ਤਾਂ ਹੀ ਮੈਂ ਵਧੀਆ ਘਰ ਦਿੱਤਾ ਨਾ, ਤੁਹਾਡਾ ਸ਼ੁਕਰ ਹੈ, ਤੁਸੀਂ ਸਾਨੂੰ ਯੋਗ ਸਮਝਿਆ, ਤੁਹਾਡਾ ਸ਼ੁਕਰ ਹੈ। ਹੰਕਾਰ ਨਹੀਂ, ਸ਼ੁਕਰ ਕਰਿਆ ਕਰੋ। ਜੇ ਸਾਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੀ ਜਾਚ ਆ ਜਾਏ ਨਾ, ਉਸ ਤੇ ਚੌਗਨ ਕਰੇ ਨਿਹਾਲ। ਇੱਕ ਸਿਆਣੇ ਨੇ ਕਿਹਾ, ਜੇ ਤੁਸੀਂ ਪਰਮਾਤਮਾ ਦਾ ਧੰਨਵਾਦ ਕਰਨਾ ਸ਼ੁਰੂ ਕਰ ਦੇਵੋ, ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵੋ ਨਾ, ਵਾਹਿਗੁਰੂ ਤੁਹਾਡੀ ਜ਼ਿੰਦਗੀ 'ਚ ਇਹਨਾਂ ਮੌਕਿਆਂ ਦੀ ਕਮੀ ਨਹੀਂ ਰਹਿਣ ਦੇਵੇਗਾ, ਤੁਹਾਨੂੰ ਇਹੋ ਜਿਹੇ ਕਈ ਮੌਕੇ ਦੇਵੇਗਾ ਸ਼ੁਕਰਾਨਾ ਕਰਨ ਲਈ। ਪਰ ਆਪਾਂ ਸ਼ੁਕਰਾਨਾ ਨਹੀਂ ਨਾ ਕਰਦੇ, ਸ਼ੁਕਰਾਨਾ ਨਾ ਕਰਕੇ ਅੰਦਰੋਂ ਆਪਾਂ ਬੜੇ ਸੰਕੀਰਨ ਹੋ ਗਏ, ਬੜੇ ਆਪਾਂ ਤੰਗ ਹੋ ਗਏ, ਅੰਦਰੋਂ ਬੜੇ ਆਪਾਂ ਕਮੀਨੇ ਜਿਹੇ ਹੋ ਗਏ। ਜੇ ਵੀ ਸ਼ੁਕਰਾਨਾ ਕਰਦੇ ਜਾਵਾਂਗੇ ਤਨਵਾਰ, ਅੰਦਰੋਂ ਆਪਾਂ ਖੁੱਲ੍ਹਦੇ ਜਾਵਾਂਗੇ, ਸਮੁੰਦਰ ਬਣਦੇ ਜਾਵਾਂਗੇ, ਰਾਜੇ ਬਣਦੇ ਜਾਵਾਂਗੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਗੁਰੂ ਕੋਲ ਆਏ ਪਾਇਆ ਨਿਸ਼ਚਲ ਥਾਨ, ਗੁਰੂ ਨੇ ਸਾਡੇ ਮਨ ਨੂੰ ਟਿਕਾ ਦਿੱਤਾ ਸ਼ਬਦ ਦੇ ਰਾਹੀਂ। ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਹੈ ਗੁਰੂ ਕਾ ਸ਼ਬਦ। ਗੁਰਬਾਣੀ ਨੇ ਬੜੀ ਪਿਆਰੀ ਉਦਾਹਰਣ ਦਿੱਤੀ, ਜਿਉਂ ਮੰਦਰ ਕੋ ਥੰਮੈ ਥੰਮਨ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਨ। ਗੁਰੂ ਦਾ ਸ਼ਬਦ ਸਾਡੇ ਲਈ ਥੰਮਦੀ ਨਹੀਂ ਆਈ ਆਸਰਾ ਹੈ, ਸ਼ਬਦ ਤੋਂ ਬਿਨਾਂ ਮਨ ਨਹੀਂ ਜੁੜ ਸਕਦਾ। ਜਿੰਨੇ ਮਰਜ਼ੀ ਸਰੀਰਾਂ ਨੂੰ ਮੱਥੇ ਟੇਕੀ ਜਾਓ, ਪੱਥਰਾਂ ਨੂੰ ਮੱਥੇ ਟੇਕੀ ਜਾਓ, ਮੂਰਤਾਂ ਨੂੰ ਮੱਥੇ ਟੇਕੀ ਜਾਓ, ਜਿੰਨੇ ਮਰਜ਼ੀ ਤੀਰਥਾਂ ਤੇ ਨਹਾਈ ਜਾਓ, ਜੋ ਮਰਜ਼ੀ ਕਰੀ ਜਾਓ, ਇਹ ਜੀ ਸਦਕੇ ਕਰੋ। ਗੁਰਬਾਣੀ ਰੋਕਦੀ ਨਹੀਂ, ਪਰ ਗੁਰਬਾਣੀ ਗਿਆਨ ਦਿੰਦੀ ਹੈ ਕਿ ਜੇ ਤੁਸੀਂ ਮਨ ਦਾ ਸੁੱਖ ਲੈਣਾ ਮਨ ਟਿਕਾਉਣਾ ਪਏਗਾ, ਜੇ ਮਨ ਟਿਕਾਉਣਾ ਤੇ ਗੁਰੂ ਕੇ ਸ਼ਬਦ ਦਾ ਆਸਰਾ ਲੈਣਾ ਪਵੇਗਾ। ਗੁਰਬਾਣੀ ਕਹਿੰਦੀ ਜੇ ਕਿਤੇ ਤੁਹਾਡਾ ਮਨ ਟਿਕ ਗਿਆ ਇਸ ਦੁਨੀਆ 'ਚ ਨਹੀਂ, ਤੁਹਾਡੀ ਤੇ ਤਿੰਨਾਂ ਲੋਕਾਂ 'ਚ ਜੈ ਜੈਕਾਰ ਹੋ ਜਾਏਗੀ। ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਅੜਹਾਰ ਜੈ ਜੈਕਾਰ ਸਗਲ ਪੂ ਮੰਡਲ ਮੁਖ ਉਜਲ ਦਰਬਾਰ। ਇਹ ਗੁਰਸਿੱਖ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਟਿਕ, ਗੁਰੂ ਦੇ ਸ਼ਬਦ ਤੋਂ ਬਿਨਾਂ ਮਨ ਟਿਕਣਾ ਨਹੀਂ। ਮਨ ਲੋਚੇ ਬਰਿਆਈਆਂ ਗੁਰ ਸ਼ਬਦ ਦੀ ਇਹ ਮਨ ਹੋ ਰਹੀ ਹੈ। ਹਰ ਰੋਜ਼ ਅੰਮ੍ਰਿਤ ਉੱਠ ਕੇ ਅਭਿਆਸ ਕਰਨਾ ਗੁਰੂ ਕੇ ਸ਼ਬਦ ਵਿੱਚ ਜੋੜਨ ਦਾ। ਇਹ ਨਹੀਂ ਗਿਣਤੀ ਕਰਨੀ ਕਿ ਅੱਜ ਪੰਜ ਪਾਠ ਕਰ ਲਏ, ਦਸ ਕਰ ਲਏ, ਤੁਸੀਂ 50 ਕਰੋ, 100 ਕਰੋ, ਮਾੜੀ ਗੱਲ ਨਹੀਂ, ਪਰ ਕੀ ਹੋ ਜਾਏਗਾ? ਜਿੰਨਾ ਮਰਜ਼ੀ ਕਰ ਲਓ ਕੀ ਹੋ ਜਾਏਗਾ ਜੇ ਤੁਹਾਡਾ ਮਨ ਨਹੀਂ ਜੁੜਿਆ? ਆਪਾਂ ਜੋੜਨਾ ਕਿ ਅੱਜ ਆਪਾਂ ਮਨ ਜੋੜਨਾ, ਉਹਨਾਂ ਪਾਠ ਕਰਨਾ ਜਿਹਦੇ ਨਾਲ ਸਾਡਾ ਮਨ ਜੁੜ ਜਾਏ, ਇਕਾਗਰ ਹੋ ਕੇ ਜੁੜ ਗਏ ਨਾ, ਥੋੜਾ ਪੜਿਆ ਵੀ ਤੁਹਾਡਾ ਬਹੁਤਾ ਹੋ ਜਾਏਗਾ, ਪ੍ਰਵਾਨ ਹੋ ਜਾਏਗਾ। ਵੱਧ ਤੋਂ ਵੱਧ ਪੜੋ, ਭਾਗਾਂ ਵਾਲੇ ਪੜ੍ਹਦੇ ਨੇ। ਇਸ ਕਰਕੇ ਜੋ ਪੜ੍ਹਨ ਦਾ ਮਕਸਦ ਇਹ ਕਿ ਸਾਡਾ ਮਨ ਜੁੜ ਜਾਏ। ਜਦੋਂ ਦੇਖੋ ਨਾ ਤੁਸੀਂ ਕੋਈ ਕੰਮ ਕਰਨ ਲਈ ਤੁਰ ਪਾਓ, ਬੱਚਾ ਸਕੂਲ ਜਾਂਦਾ ਪੜ੍ਹਦਾ, ਲਗਨ ਦੇ ਨਾਲ ਵੱਧ ਜਾਂਦਾ ਅੱਗੇ, ਆਪਾਂ ਕਾਰੋਬਾਰ ਲਗਨ ਨਾਲ ਕਰਦੇ ਵੱਧ ਜਾਂਦੇ ਅੱਗੇ, ਦੁਨੀਆ ਦਾ ਕੋਈ ਕੰਮ ਲਗਨ ਨਾਲ ਕਰਦੇ ਆ ਪ੍ਰਾਪਤੀ ਹੁੰਦੀ ਹੈ। ਜੇ ਤੁਸੀਂ ਇਹ ਸੋਚ ਕੇ ਕਿ ਮੈਂ ਸ਼ਬਦ ਨਾਲ ਜੁੜਨੇ ਨਾ ਤੇ ਜੁੜ ਜਾਓਗੇ, ਰੋਜ਼ ਪੜੋਗੇ ਜੁੜ ਜਾਓਗੇ। ਪਤੰਗਾ ਦੀਵੇ ਤੇ ਆਉਂਦਾ ਉਹਨੂੰ ਪਿਆਰ ਕਰਦਾ, ਪਿਆਰ ਕਰਦਾ, ਪਿਆਰ ਕਰਦਾ ਕਰਦਾ ਵਿਚਾਰਾ ਮਰ ਜਾਂਦਾ ਡਿੱਗ ਕੇ, ਉਹ ਮਰਨ ਲਈ ਨਹੀਂ ਜਾਂਦਾ ਪਰ ਪਿਆਰ ਹੁੰਦਾ। ਗੁਰਬਾਣੀ ਨੂੰ ਪਿਆਰ ਨਾਲ ਪੜੋ ਕਿ ਮੈਂ ਗੁਰਬਾਣੀ ਪੜ੍ਹਨੀ ਹੈ, ਗੁਰਬਾਣੀ ਮੇਰੀ ਲੋੜ ਹੈ, ਰੋਟੀ ਸਾਡੀ ਲੋੜ ਹੈ ਨਾ, ਰੋਟੀ ਤੋਂ ਬਿਨਾਂ ਆਪਾਂ ਜਿਉਂਦੇ ਨਹੀਂ ਰਹਿ ਸਕਦੇ। ਕੰਮ ਕਾਰ ਤੇ ਜਾਂਦੇ ਲੋੜ ਹੈ, ਆਪਾਂ ਕੰਮ ਤੋਂ ਬਿਨਾਂ ਥੋੜੇ ਲੇਟ ਹੋ ਜਾਈਏ, ਘੜੀ ਦੇਖਦੇ ਹਾਂ, ਇੱਦਾਂ ਸਾਡੇ ਮਨ 'ਚ ਖਿੱਚ ਪੈਦਾ ਹੋਏ ਅੱਜ ਆਪਾਂ ਬਾਣੀ ਨਹੀਂ ਪੜ੍ਹੀ, ਉਹ ਬਾਣੀ ਨਾਲ ਜੁੜੇ ਨਹੀਂ, ਇੱਦਾਂ ਦੀ ਇੱਕ ਭੁੱਖ ਪੈਦਾ ਹੋ ਜਾਏ। ਜਦੋਂ ਗੁਰਬਾਣੀ ਨਾਲ ਪਿਆਰ ਬਣ ਜਾਏਗਾ, ਗੁਰਬਾਣੀ ਦਾ ਪਿਆਰ ਹੀ ਤੁਹਾਨੂੰ ਨਿਰੰਕਾਰ 'ਚ ਲਿਵਲੀਨ ਕਰ ਦੇਵੇਗਾ। ਬਸ ਇੱਕੋ ਇੱਕ ਤਰੀਕਾ ਹੈ ਮਨ ਨੂੰ ਟਿਕਾਉਣ ਦੇ, ਗੁਰਬਾਣੀ ਨਾਲ ਪਿਆਰ ਕਰੋ, ਗੁਰਬਾਣੀ ਨੂੰ ਪਿਆਰ ਨਾਲ ਪੜੋ। ਗੁਰਬਾਣੀ 'ਚ ਸੁਰਤ ਜੁੜ ਗਈ, ਪਰਮਾਤਮਾ ਸੁਰ ਜੁੜ ਜਾਏਗੀ। ਪਾਇਆ ਨਿਸ਼ਚਲ ਥਾਨ ਫਿਰ ਗਰਭ ਨਾ ਲੇਟਿਆ। ਸਾਹਿਬ ਜੀ ਕਹਿੰਦੇ ਜਦੋਂ ਹਿਰਦੇ ਵਿੱਚ ਸ਼ਬਦ ਵਸ ਗਿਆ, ਮਨ ਟਿਕ ਗਿਆ, ਮਨ ਕਿਤੇ ਭਟਕਿਆ ਨਹੀਂ। ਹੁਣ ਮਨ ਟਿਕ ਗਿਆ ਨਾ ਜਦੋਂ, ਹੁਣ ਹੰਕਾਰ ਹੀ ਕੋਈ ਨਹੀਂ। ਜਦੋਂ ਮਨ ਆਪਣੀ ਨਿੱਜ ਘਰ ਤੋਂ ਬਾਹਰ ਜਾਏਗਾ ਉਦੋਂ ਮਾਇਆ ਪ੍ਰਭਾਵ ਪਾਏਗੀ, ਜਦੋਂ ਮਾਇਆ ਦਾ ਪ੍ਰਭਾਵ ਪਏਗਾ ਉਦੋਂ ਹੰਕਾਰ ਆਏਗਾ, ਵਿਕਾਰ ਆਉਣਗੇ। ਇਸ ਕਰਕੇ ਜਦੋਂ ਮਨ ਆਪਣੇ ਘਰ 'ਚ ਇਵੇਂ ਕਹਿ ਲਓ ਪਰਮਾਤਮਾ ਦੀ ਚਰਨ ਸਰਣ 'ਚ ਜੁੜ ਗਿਆ, ਇੱਥੇ ਤੇ ਹੰਕਾਰ ਦਾ ਜ਼ੋਰ ਹੀ ਕੋਈ ਨਹੀਂ। ਹੁਣ ਤੇ ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ ਦੂਤ ਦੈਨ ਪਿਆ। ਹੁਣ ਦੂਤ ਡਰਨ ਲੱਗ ਪਏ, ਹੰਕਾਰ ਡਰਨ ਲੱਗ ਪਿਆ, ਵਿਕਾਰ ਡਰਨ ਲੱਗ ਪਏ, ਕਿਉਂਕਿ ਹਿਰਦੇ 'ਚ ਗੋਬਿੰਦ ਆਪ ਆ ਕੇ ਬੈਠ ਗਿਆ, ਮਨ ਗੋਬਿੰਦ ਦੇ ਚਰਨਾਂ ਨਾਲ ਜੁੜ ਗਿਆ। ਸਾਹਿਬ ਜੀ ਕਹਿੰਦੇ ਮਨ ਟਿਕ ਗਿਆ ਤੇ ਹੁਣ ਕੋਈ ਹੰਕਾਰ ਮੇਰੇ ਤੇ ਪ੍ਰਭਾਵ ਨਹੀਂ ਪਾ ਸਕਦਾ ਭਾਈ।
ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ,
ਤੇ ਹੁਣ ਤੇ ਨਦਰ ਨਾਲ ਇੱਕੋ ਹੀ ਆ ਰਿਹਾ ਪ੍ਰਮਾਤਮਾ। ਦੇਖੋ ਤੁਸੀਂ ਜੋ ਦੇਖਣਾ ਚਾਹੋ ਇਸ ਦੁਨੀਆ 'ਚੋਂ ਦੇਖ ਸਕਦੇ ਹੋ। ਤੁਸੀਂ ਅੰਮ੍ਰਿਤ ਦੇਖਣਾ, ਅੰਮ੍ਰਿਤ ਨਾਲ ਭਰਿਆ ਪਿਆ ਸੰਸਾਰ, ਜ਼ਹਿਰ ਦੇਖਣੀ ਜ਼ਹਿਰ ਵੀ ਬੜੀ ਹੈ। ਗੁਰਬਾਣੀ 'ਚ ਸਤਿਗੁਰੂ ਜੀ ਨੇ ਸਾਰੇ ਰੂਪ ਦੱਸੇ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪਤਾਓ। ਇਹ ਵੀ ਕਿਹਾ ਅਸੰਖ ਮੂਰਖੰਦ ਕੋਰ, ਅਸੰਖ ਚੋਰ ਹਰਾਮ ਕੋਰ, ਸਾਰੇ ਰੱਬ ਨੇ ਬਣਾਏ ਨੇ। ਪਰ ਤੁਸੀਂ ਕੀ ਦੇਖਣਾ, ਤੁਹਾਡੀ ਆਪਣੀ ਦ੍ਰਿਸ਼ਟੀ ਕਿਹੋ ਜਿਹੀ, ਉਹ ਜਿਹਾ ਤੁਹਾਨੂੰ ਸਭ ਕੁਝ ਦਿਸੇਗਾ। ਆਪ ਭਲਾ ਸਭ ਜਗ ਭਲਾ। ਆ ਜਿਹੜਾ ਆਪਾਂ ਕਹਿੰਦੇ ਬੇਈਮਾਨੀ ਬੜੀ ਵੱਧ ਗਈ, ਭ੍ਰਿਸ਼ਟਾਚਾਰ ਬੜਾ ਵੱਧ ਗਿਆ, ਹੇਰਾ ਫੇਰੀ ਬੜੀ ਵੱਧ ਗਈ, ਇੱਕ ਸਿਆਣਾ ਕਹਿੰਦਾ ਤੁਸੀਂ ਇਮਾਨਦਾਰ ਬਣ ਜਾਓ, ਇੱਕ ਤੇ ਬੇਈਮਾਨ ਘਟ ਗਿਆ। ਬੰਦਾ ਆਪ ਇਮਾਨਦਾਰ ਨਹੀਂ ਬਣਨਾ ਚਾਹੁੰਦਾ, ਆਪ ਭ੍ਰਿਸ਼ਟ ਤੋਂ ਮੁਕਤ ਨਹੀਂ ਹੋਣਾ ਚਾਹੁੰਦਾ, ਦੂਜਿਆਂ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਦਾ। ਕੌਮ ਦਾ ਕੀ ਬਣੇਗਾ? ਤੁਸੀਂ ਆਪ ਅੰਦਰੋਂ ਕੌਮ ਨੂੰ ਸਮਰਪਿਤ ਹੋ ਜਾਓ, ਕੌਮ ਦਾ ਆਪਣੀਆਂ ਬਣਨਾ ਸ਼ੁਰੂ ਹੋ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਅੰਦਰੋਂ ਜੁੜ ਗਿਆ ਨਾ ਬੰਦਾ, ਜਿੱਧਰ ਦੇਖਦੇ ਪਰਮਾਤਮਾ ਹੀ ਪਰਮਾਤਮਾ, ਬਸ ਅੰਦਰੋਂ ਬ੍ਰਹਮ ਨਾਲ, ਅੰਦਰੋਂ ਰੱਬ ਨਾਲ ਸੁਰਤ ਸ਼ਬਦ ਨਾਲ ਜੁੜੇਗੀ। ਜਦੋਂ ਅੰਦਰੋਂ ਪਰਮਾਤਮਾ ਨਾਲ ਜੁੜ ਗਏ, ਸਾਹਿਬ ਜੀ ਕਹਿੰਦੇ ਫਿਰ ਜਿੱਧਰ ਦੇਖਦੇ ਹਾਂ ਸਗਲ ਬ੍ਰਹਮ ਮੇਟੇ ਆ, ਸਾਰੇ ਥਾਵਾਂ ਤੇ ਬ੍ਰਹਮ ਹੀ ਨਜ਼ਰ ਆ ਰਿਹਾ, ਹਰ ਹਿਰਦੇ ਚੋਂ ਪਰਮਾਤਮਾ ਨਜ਼ਰ ਆ ਰਿਹਾ। ਹੁਣ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੇਖਣ ਵਾਲਿਆਂ ਨੇ ਤੇ ਜਲਾਦ ਵਿੱਚੋਂ ਵੀ ਰੱਬ ਨੂੰ ਦੇਖ ਲਿਆ, ਸਰਮੱਦ ਫਕੀਰ ਨੂੰ ਜਲਾਦ ਖਤਮ ਕਰਨ ਲਈ ਆ ਰਿਹਾ। ਫਕੀਰ ਕਹਿਣਗਾ ਮੂੰਹ ਖੋਲ ਮੈਂ ਮਿਸਰੀ ਪਾਵਾਂ, ਕਹਿੰਦਾ ਤੂੰ ਮੈਨੂੰ ਜਾਣਦਾ ਨੀ, ਕਹਿੰਦਾ ਜਾਣਦਾ ਭਾਈ ਤੂੰ ਜਲਾਦ ਬਣ ਕੇ ਆ ਜਾ, ਇਹਨੂੰ ਤੇ ਮੈਂ ਲੱਭ ਲੈਣਾ। ਅੱਜ ਸਿੱਖ ਨੂੰ ਤੇ ਸਿੱਖ ਚੋਂ ਗੁਰੂ ਨਹੀਂ ਲੱਭ ਰਿਹਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਤੇ ਸਿੱਖ ਦਾ ਸਿੱਖ ਨਾਲ ਵੈਰ ਪੈ ਗਿਆ, ਈਰਖਾ ਲੜਾਈ ਝਗੜੇ, ਇਹ ਇਸੇ ਗੱਲ ਦਾ ਪ੍ਰਤੀਕ ਹੈ ਸਾਡੇ ਅੰਦਰ ਈਰਖਾ ਲੜਾਈ ਝਗੜੇ, ਤਾਂ ਹੀ ਨੇ ਅੰਦਰੋਂ ਅਸੀਂ ਗੁਰੂ ਨੂੰ ਨਹੀਂ ਦੇਖ ਰਹੇ। ਇਸ ਕਰਕੇ ਜਦੋਂ ਅੰਦਰੋਂ ਗੁਰੂ ਨਾਲ ਜੁੜ ਜਾਵਾਂਗੇ, ਅੰਦਰੋਂ ਬ੍ਰਹਮ ਨਾਲ ਜੁੜ ਜਾਵਾਂਗੇ, ਫਿਰ ਤੇ ਸਾਨੂੰ ਸਾਰੇ ਥਾਵਾਂ ਤੋਂ ਪਰਮਾਤਮਾ ਨਜ਼ਰ ਆਖਾਂਗੇ, ਆਖਾਂਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਮਾਤਾ ਪਿਤਾ ਭੈਣ ਭਰਾਵਾਂ, ਸਾਰੇ ਥਾਵਾਂ ਤੇ ਸਾਨੂੰ ਪਰਮਾਤਮਾ ਹੀ ਨਜ਼ਰ ਆਏਗਾ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਤਾਂ ਸਾਰੇ ਥਾਵਾਂ ਤੇ ਬ੍ਰਹਮ ਹੀ ਨਜ਼ਰ ਆਉਂਦਾ ਹੈ।
ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ।
ਹੁਣ ਤਾਂ ਤਤ ਗਿਆਨ ਪ੍ਰਾਪਤ ਹੋ ਗਿਆ, ਦੁਨੀਆਂ ਦਾ ਗਿਆਨ ਬੜਾ ਹੈ, ਪਰ ਤਤ ਗਿਆਨ ਜਿਹਨੂੰ ਆਪਾਂ ਬ੍ਰਹਮ ਦਾ ਗਿਆਨ, ਜਿਹਨੂੰ ਨਿਚੋੜ ਅਸਲੀ ਗਿਆਨ, ਜਿਸ ਗਿਆਨ ਨੂੰ ਪ੍ਰਾਪਤ ਕੀਤਿਆਂ ਜ਼ਿੰਦਗੀ ਚ ਹੋਰ ਸਾਰੇ ਗਿਆਨ ਆਪਣੇ ਆਪ ਆ ਜਾਂਦੇ ਨੇ, ਕੋਈ ਭਟਕਣਾ ਨਹੀਂ ਰਹਿ ਜਾਂਦੀ। ਸਾਹਿਬ ਜੀ ਕਹਿੰਦੇ ਜਦੋਂ ਉਸ ਤਤ ਗਿਆਨ ਦੀ ਪ੍ਰਾਪਤੀ ਹੋ ਗਈ, ਧਿਆਨ ਜੁੜ ਗਿਆ, ਦ੍ਰਿਸ਼ਟ ਸਮੇਟਿਆ। ਅੱਜ ਸਾਡੀ ਜਿਹੜੀ ਦ੍ਰਿਸ਼ਟੀ ਪਹਿਲਾਂ ਭਟਕਦੀ ਸੀ, ਮਨ ਭਟਕਦਾ ਦੀ ਸੀ ਨਾ, ਅੱਖੀਆਂ ਭਟਕਦੀਆਂ ਸਨ, ਇਹ ਸਮੇਟੀ ਗਈ। ਹੁਣ ਸਾਰੀਆਂ ਅੱਖੀਆਂ, ਸਾਰੇ ਸਾਡੀਆਂ ਅੱਖੀਆਂ ਸਾਰੇ ਥਾਵਾਂ ਤੋਂ ਪਰਮਾਤਮਾ ਨੂੰ ਦੇਖਣ ਲੱਗ ਪਈਆਂ। ਗੁਰੂ ਅਮਰਦਾਸ ਜੀ ਦਾ ਬਚਨ ਕੇ ਨੇਤਰੋ ਮੇਰੋ ਹਰ ਤੁਮੈ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ। ਹੁਣ ਤੇ ਇਹ ਵੇ ਸੰਸਾਰ ਤੁਮ ਜੋ ਦੇਖਦੇ ਹਰ ਕਾ ਰੂਪ ਹੈ, ਇਹ ਵੇ ਸੰਸਾਰ ਵੀ ਵਾਹਿਗੁਰੂ ਜੀ ਦਾ ਰੂਪ ਨਜ਼ਰ ਆਉਣ ਲੱਗ ਪਿਆ। ਇਸੇ ਤਰ੍ਹਾਂ ਆਨੰਦ ਸੇਤੀ ਬਨਗਾਹੀ ਦੀ ਗੱਲ ਬਣੇਗੀ ਨਾ, ਆਨੰਦ ਨਾਲ ਤਾਂ ਵਿਚਰਾਂਗੇ ਜਦੋਂ ਹਰ ਹਿਰਦੇ ਚੋਂ ਸਾਨੂੰ ਬ੍ਰਹਮ ਨਜ਼ਰ ਆਏਗਾ। ਜਦੋਂ ਆਪਾਂ ਕਹਾਂਗੇ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਵੈਰੀ ਹੈ, ਇਹ ਮੇਰਾ ਵਿਰੋਧੀ ਹੈ, ਇਹ ਮੈਨੂੰ ਮਾਰਨਾ ਚਾਹੁੰਦਾ, ਇਹ ਮੇਰੇ ਨਾਲ ਈਰਖਾ ਕਰਦਾ, ਆਪਾਂ ਕਦੀ ਸੁਖੀ ਨਹੀਂ ਹੋ ਸਕਾਂਗੇ। ਤੇ ਜਦੋਂ ਆਪਾਂ ਦੇਖਾਂਗੇ ਵੀ ਇਹ ਰੱਬ ਦਾ ਬਣਾਇਆ, ਇਹਦੇ ਅੰਦਰ ਹੀ ਰੱਬ ਬੈਠਾ, ਆਪਾਂ ਸੁਖੀ ਹੋਣੇ ਸ਼ੁਰੂ ਹੋ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦ੍ਰਿਸ਼ਟੀ ਸਿਮਟ ਗਈ, ਸਾਰੇ ਥਾਵਾਂ ਤੋਂ ਹੁਣ ਪ੍ਰਮਾਤਮਾ ਹੀ ਨਜ਼ਰ ਆ ਰਿਹਾ ਹੈ।
ਸਭੋ ਜਪੀਐ ਜਾਪ ਜੇ ਮੁਖ ਹੋ ਬੋਲੇਟਿਆ।
ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਜਦੋਂ ਮਨ ਟਿਕ ਗਿਆ ਨਾ, ਹੁਣ ਜਦੋਂ ਮੁਖ ਤੋਂ ਜੋ ਵੀ ਬੋਲਦੇ ਨੇ ਸਭੋ ਜਪੀਏ ਜਾਪ, ਉਹ ਹਰ ਗੱਲ ਰੱਬ ਦਾ ਜਾਪ ਬਣ ਗਈ, ਹਰ ਗੱਲ ਜਿਹੜਾ ਉਹ ਰੱਬ ਦੇ ਪਿਆਰ ਵਾਲੀ ਬਣ ਗਈ। ਗੁਰਬਾਣੀ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਗੁਰਮੁਖ ਹੱਸੈ ਗੁਰਮੁਖ ਰੋਵੇ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਹਰ ਗੱਲ ਬੰਦਗੀ ਬਣ ਗਈ, ਉਹਨਾਂ ਹਰ ਬੋਲ ਹੀ ਵਾਹਿਗੁਰੂ ਜੀ ਦਾ ਜਾਪ ਬਣ ਗਿਆ।
ਹੁਕਮੇ ਬੁਝ ਨਿਹਾਲ ਸੁਖ ਸੁਖੇਟਿਆ।
ਗੁਰੂ ਕੇ ਸ਼ਬਦ ਰਾਈ ਤਤ ਗਿਆਨ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਜੀ ਦੇ ਹੁਕਮੇ ਦੀ ਹੁਕਮ ਦੀ ਸੂਝ ਬੂਝ ਹੋ ਗਈ। ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਹੁਕਮ ਨੂੰ ਸਮਝ ਲਿਆ, ਹੁਣ ਹਉਮੈ ਤੋਂ ਮੁਕਤ ਹੋ ਗਏ ਤੇ ਸੁਖ ਸੁਖੇਟਿਆ। ਦੁੱਖ ਸੀ ਹੰਕਾਰ ਕਰਕੇ, ਹੰਕਾਰ ਸੀ ਹੁਕਮ ਦਾ ਪਤਾ ਨਹੀਂ ਸੀ। ਗੁਰੂ ਕੇ ਸ਼ਬਦ ਨੇ ਗਿਆਨ ਦਿੱਤਾ ਕਿ ਸਭ ਕੁਝ ਹੁਕਮ ਵਿੱਚ ਹੈ, ਹੁਣ ਹੁਕਮ ਨੂੰ ਸਮਝ ਕੇ ਸੁਖ ਸੁਖੇਟਿਆ, ਸੁੱਖਾਂ ਦੇ ਵਿੱਚ ਲਿਵਲੀਨ ਹੋ ਗਏ।
ਪਰਖ ਖਜ਼ਾਨਾ ਪਾਏ ਸੇ ਬਾਹੁੜਨਾ ਖੋਟਿਆ।
ਜਿਹਨੇ ਹੁਕਮ ਨੂੰ ਬੁੱਝ ਲਿਆ, ਜਿਹੜਾ ਸੱਚ ਚ ਲਿਵਲੀਨ ਹੋ ਗਿਆ, ਅੰਦਰੋਂ ਸਚਿਆਰ ਬਣ ਗਿਆ, ਪਰਮਾਤਮਾ ਨੂੰ ਪਰਖੇ ਆਪਣੇ ਖਜ਼ਾਨੇ ਚ ਪਾ ਲੈਂਦਾ, ਉਹ ਪੂਰਨ ਤੌਰ ਤੇ ਸੱਚਾ ਖਰਾ ਹੋ ਜਾਂਦਾ, ਖੋਟ ਉਹਦੇ ਚ ਕਦੀ ਆ ਨਹੀਂ ਸਕਦੀ। ਖੋਟ ਸਾਡੇ ਮਨ ਚੋਂ ਨਿਕਲਣੀ ਚਾਹੀਦੀ, ਖੋਟ ਅੰਦਰ ਹੈ, ਉਹ ਖੋਟ ਅੰਦਰੋਂ ਤਾਂ ਨਿਕਲੇਗੀ, ਕੂੜ ਦੀ ਪਾਲ ਤਾਂ ਟੁੱਟੇਗੀ ਜੇ ਆਪਾਂ ਵਾਹਿਗੁਰੂ ਜੀ ਦੇ ਹੁਕਮ ਨੂੰ ਜਾਣਾਂਗੇ। ਵਾਹਿਗੁਰੂ ਜੀ ਦੇ ਹੁਕਮ ਦਾ ਗਿਆਨ ਸਾਨੂੰ ਗੁਰੂ ਕੇ ਸ਼ਬਦ ਰਾਹੀਂ ਮਿਲਣਾ ਹੈ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਪੁਰਬ ਹੈ ਜੀ, ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਬਾਸਰ ਕੇ ਨਗਰ ਸਤਿਗੁਰੂ ਜੀ ਜਨਮੇ ਸਨ, ਆਪ ਜੀ ਨੇ ਸਿੱਖੀ ਦੀ ਬੇਅੰਤ ਸੇਵਾ ਕੀਤੀ, ਉਹ ਸਤਿਗੁਰੂ ਜੀ ਦੇ ਦਸਾਏ ਮਾਰਗ ਤੇ ਚੱਲੀਏ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਗੁਰੂ ਕੇ ਲੰਗਰਾਂ ਦੇ ਰਾਹੀਂ ਮਨੁੱਖੀ ਸਮਾਜ ਸਾਨੂੰ ਬਰਾਬਰਤਾ ਪੈਦਾ ਕਰਨ ਦੇ ਲਈ, ਹਰ ਮਨੁੱਖ ਦੇ ਅੰਦਰ ਚਾਹ ਪੈਦਾ ਕਰਨ ਦੇ ਲਈ ਗੁਰੂ ਬਾਬਾ ਜੀ ਨੇ ਬੇਅੰਤ ਕੰਮ ਕੀਤੇ। ਬੇਅੰਤ ਉਹਨਾਂ ਦੀ ਬਾਣੀ, ਗੁਰਬਾਣੀ ਚ ਅੰਗਤ ਹੈ, ਆਪਾਂ ਰੋਜ਼ ਪੜ੍ਹਦੇ ਆਨੰਦ ਸਾਹਿਬ ਜੀ ਦੀ ਬਾਣੀ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਆਪਾਂ ਵੀ ਗੁਰੂ ਨਾਲ ਜੁੜਾਂਗੇ, ਅੰਦਰ ਆਨੰਦ ਪੈਦਾ ਹੋਏਗਾ, ਸਹਿਜ ਪੈਦਾ ਹੋਏਗਾ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਣ ਦੀ ਖਿਮਾ ਬਖਸ਼ ਦੇਣੀ ਜੀ। ਉਹ ਪਿਆਰ ਨਾਲ ਆਖਰੀ ਪੰਕਤੀਆਂ ਪੜ੍ਹੀਏ, ਫਿਰ ਸਮਾਪਤੀ ਕਰੀਏ ਜੀ।
ਹੁਕਮੇ ਬੋਝ ਨਿਹਾਲ ਸੁਖ ਸੁਖੇ ਤਿਆ ਪਰਖ ਖਜ਼ਾਨਾ ਪਾਏ ਸੇ ਬਹੁੜਨਾ ਉਟਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ।